एक ओंकार सतनाम करता पुरख निर्भउ निर्वैर अकाल मूरत अजूनी सैभं गुर प्रसाद जप आदि सच जोगादि सच खैति सच नानक खुशी भी सच कृपा करो दीन के दाते मेरा गुण अवगण नाम विचार को माटी का क्या तुप स्वामी मानस की गत एकी जेता समुद्र सागर नीर भरिया तेते अवगण हमारे दया करो किछ मेहर उपावो डुबदे पत्थर तारे जियड़ा अग्न बराबर तपै पीतर वगै काती परणवत नानक हुकम पछाणै सुख हो वै दिन राती परणवत नानक हुकम पछाणै सुख हो वै दिन राती परम सम्मान योग जुग हो जुग अटल साहिब सतगुरु श्री गुरु ग्रंथ साहिब महाराज जी दी पावन पवित्र खजूरी अंदर सुभाई मान खोए बैठे गुरु सवारे सत संगी जनों आप जी उस सतगुरु जी दी बख्शिश अमृत गुरबाणी दा कीर्तन सत्कार योग भाई साहब जी कोरां पासों सरवण कर रहे सी जिथे आपां पिछले कुछ दिनां तों सतगुरु गुरु कलगी वाले सच्चे पातशाह जी महाराज उन्हां वल्लों खालसा जी दी सिरजना इस संबंधी गुरु शब्द गुरु इतिहास गुरमत सिद्धांत दी व्याख्या करन दा यतन कर रहे हां। अज वैसाख दा महीना प्रारंभ होया है, आओ इस महीने संबंधी भी धन गुरु ग्रंथ साहिब जी दी अमृत गुरबाणी विचों ਤੇ ਔਰ ਜੋ ਕੱਲ ਗੁਰਮੁਖਾਂ ਇੱਕ ਇਸ਼ਾਰਾ ਵੀ ਕੀਤਾ ਸੀ ਕੋਮਲ ਸਾਹਿਬ ਨੇ ਕਿ ਵੈਸਾਖੀ ਦੇ ਪੁਰਬ ਸੰਬੰਧੀ ਕਿਹੜੇ ਕਿਹੜੇ ਇਤਿਹਾਸ ਲੈ ਕੇ ਇਹ ਵੈਸਾਖ ਦਾ ਮਹੀਨਾ ਆਇਆ ਹੈ, ਇਸ ਸੰਬੰਧੀ ਆਪਾਂ ਵਿਚਾਰ ਜ਼ਰੂਰ ਕਰਨੀ ਹੈ। ਆਓ ਕਰੋ ਕਿਰਪਾਲਤਾ ਸਾਧ ਸੰਗਤ ਜੀ, ਸਤਿਗੁਰੂ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ। ਹੇ ਦਾਤਾਰ ਸਤਿਗੁਰੂ, ਅੱਜ ਕਰੋ ਆਪ ਜੀ ਕਿਰਪਾਲਤਾ ਬਖਸ਼ਿਸ਼, ਸਾਡੇ ਅੰਦਰ ਨੂੰ ਟਿਕਾ ਦੀ ਦਾਤ ਬਖਸ਼ ਕੇ ਨਾਮ ਅੰਮ੍ਰਿਤ ਨਾਲ, ਖੰਡੇ ਬਾਟੇ ਦੀ ਪਹੁਲ ਨਾਲ ਆਪ ਹੀ ਰਹਿਮਤ ਕਰਕੇ ਨਿਵਾਜ ਦਿਓ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਕੱਲ ਆਪਾਂ ਵਿਚਾਰ ਕਰ ਰਹੇ ਸਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਅੰਮ੍ਰਿਤ ਸ਼ਬਦ ਦੀ ਵਰਤੋਂ ਬਹੁਤ ਵਾਰੀ ਕੀਤੀ ਗਈ ਹੈ। ਸਤਿਗੁਰੂ ਨੇ ਮਨੁੱਖ ਦੇ ਹਿਰਦੇ ਵਿੱਚ ਵੀ ਅੰਮ੍ਰਿਤ ਦਾ ਜ਼ਿਕਰ ਕੀਤਾ ਹੈ, ਪਰ ਨਾਲ ਇੱਕ ਗੱਲ ਕਹੀ ਸੀ, ਉਸ ਅੰਦਰ ਦੇ ਅੰਮ੍ਰਿਤ ਨੂੰ ਪ੍ਰਗਟ ਕਰਨ ਦੇ ਲਈ ਤੈਨੂੰ ਸਤਿਗੁਰੂ ਜੀ ਦੇ ਕੋਲੋਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਲੈਣੀ ਪੈਗੀ। ਤੇ ਕੁਛ ਪ੍ਰਮਾਣ ਕੱਲ ਅਰਜ਼ ਕੀਤੇ ਸਨ ਕਿ ਉਸ ਅਰੂਪ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ ਰੂਪ ਰਾਹੀਂ, ਕਿਉਂਕਿ ਹਰ ਚੀਜ਼ ਜੋ ਅਰੂਪ ਹੈ, ਜਿਹੜੀ ਅੱਖਾਂ ਨਾਲ ਦਿਸਦੀ ਨਹੀਂ, ਉਹ ਨਾ ਦਿਸਦੀ ਹੋਈ ਚੀਜ਼ ਨੂੰ ਰੂਪਮਾਨ ਚੀਜ਼ ਜਿਹੜੀ ਹੈ ਅੱਖਾਂ ਨਾਲ ਦਿਸਦੀ ਹੋਈ ਦ੍ਰਿਸ਼ਟਮਾਨ ਪ੍ਰਗਟ ਕਰਦੀ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਆਪਾਂ ਦੇਖਦੇ ਹਾਂ ਕਿ ਜਦੋਂ ਅਸਮਾਨ ਵਿੱਚ ਬੱਦਲ ਉੱਠਦੇ ਨੇ, ਬੱਦਲ ਸਾਨੂੰ ਦੌੜਦੇ ਘੁੰਮਦੇ ਹੋਏ ਤੁਰਦੇ ਹੋਏ ਨਜ਼ਰ ਆਉਂਦੇ ਨੇ, ਤੇ ਉਹ ਬੱਦਲ ਇਸ ਚੀਜ਼ ਦਾ ਪ੍ਰਤੀਕ ਨੇ ਕਿ ਕਿਤੇ ਧਰਤੀ ਤੇ ਪਾਣੀ ਅਰੂਪ ਭਾਪ ਬਣ ਕੇ ਉੱਡਿਆ, ਤੇ ਉਸ ਅਰੂਪ ਪਾਣੀ ਦੇ ਉੱਡਣ ਦਾ ਪ੍ਰਤੀਕ ਜਿਹੜੇ ਨੇ ਉਹ ਅਸਮਾਨ ਵਿੱਚ ਛਾਏ ਹੋਏ ਬੱਦਲ ਬਣ ਜਾਂਦੇ। ਜਦੋਂ ਦੇਖਦੇ ਹਾਂ ਕਿ ਕਈ ਵਾਰੀ ਮੋਰ ਪਹਿਲਾਂ ਪਾਉਂਦੇ ਨੇ, ਸਿਰਫ ਮੈਂ ਉਦਾਹਰਨਾਂ ਦੋ ਚਾਰ ਅਰਜ਼ ਕਰਨੀਆਂ ਚਾਹੁੰਦਾ ਕਿ ਹਰ ਅਰੂਪ ਚੀਜ਼ ਨੂੰ ਰੂਪਮਾਨ ਕੁਝ ਨਾ ਕੁਝ ਜਜ਼ਬਾ ਉਹ ਪ੍ਰਗਟ ਕਰਦਾ ਹੈ। ਬੱਦਲ ਪ੍ਰਗਟ ਕਰਦੇ ਪਏ ਨੇ ਉਸ ਅਰੂਪ ਖੇਡ ਨੂੰ ਕਿ ਜਿੱਥੇ ਪਾਣੀ ਭਾਪ ਬਣ ਕੇ ਅਸਮਾਨ ਵਿੱਚ ਉੱਡਿਆ ਹੈ। ਜਦੋਂ ਮੋਰ ਆਪਣੇ ਅੰਦਰ ਪ੍ਰਸੰਨ ਹੁੰਦਾ ਹੈ ਤੇ ਉਹ ਆਪਣੇ ਅੰਦਰ ਦੀ ਅਰੂਪ ਖੁਸ਼ੀ ਜੋ ਹੈ ਉਹਨੂੰ ਪਹਿਲਾਂ ਪਾ ਕੇ ਪ੍ਰਗਟ ਕਰ ਦਿੰਦਾ ਹੈ। ਅੰਬਾਂ ਨੂੰ ਬੂਰ ਪੈਂਦਾ ਹੈ ਤੇ ਕੋਇਲ ਉਹਨਾਂ ਅੰਬਾਂ ਦੇ ਰੁੱਖ ਤੇ ਬੈਠਦੀ ਹੈ ਤੇ ਆਪਣੇ ਅੰਦਰ ਦੇ ਅਰੂਪ ਨੂੰ, ਆਪਣੇ ਅੰਦਰ ਦੀ ਖੁਸ਼ੀ ਨੂੰ ਉਹ ਮਿੱਠੇ ਗੀਤ ਗਲੇ ਤੋਂ ਗਾ ਕੇ ਪ੍ਰਗਟ ਕਰਦੀ ਹੈ। ਇਸੇ ਤਰ੍ਹਾਂ ਇਨਸਾਨ ਦੇ ਅੰਦਰ ਜਿਹੜੇ ਅਰੂਪ ਜਜ਼ਬੇ ਨੇ ਉਹ ਰੂਪਮਾਨ ਹੋ ਕੇ ਪ੍ਰਗਟ ਹੁੰਦੇ ਨੇ। ਜਦੋਂ ਕਿਤੇ ਅੱਤ ਦੀ ਖੁਸ਼ੀ ਹੋਵੇ ਤੇ ਅੱਖਾਂ ਵਿੱਚੋਂ ਨੀਰ ਆ ਜਾਂਦਾ ਹੈ, ਮਨੁੱਖ ਦਾ ਗਲਾ ਰੁਕ ਜਾਂਦਾ ਹੈ, ਭਾਵੇਂ ਉਹ ਆਪਣੇ ਗਲੇ ਤੋਂ ਬੋਲ ਕੇ ਕੋਈ ਸ਼ਬਦ ਨਹੀਂ ਕਹਿ ਸਕਦਾ, ਪਰ ਉਹਦੀਆਂ ਅੱਖਾਂ ਦੇ ਵਿੱਚ ਆਇਆ ਹੋਇਆ ਪਾਣੀ ਜੋ ਰੂਪਮਾਨ ਹੈ ਉਹਦੇ ਅੰਦਰ ਦੇ ਅਰੂਪ ਖੁਸ਼ੀ ਨੂੰ ਪ੍ਰਗਟ ਪਿਆ ਕਰਦਾ ਹੈ। ਕਈ ਵਾਰੀ ਮਨੁੱਖ ਉਹਦੇ ਮੱਥੇ ਤੇ ਤਿਉੜੀ ਪਈ ਹੋਵੇ, ਅੱਖਾਂ ਉਹਦੀਆਂ ਲਾਲ ਹੋਣ, ਭਾਵੇਂ ਉਹ ਅੰਦਰ ਦੇ ਗੁੱਸੇ ਨੂੰ ਜ਼ਬਾਨ ਤੋਂ ਬੋਲ ਕੇ ਪ੍ਰਗਟ ਨਾ ਕਰੇ, ਪਰ ਉਹਦੀਆਂ ਅੱਖਾਂ ਦੀ ਲਾਲੀ, ਉਹਦੇ ਮੱਥੇ ਦੀ ਤਿਉੜੀ, ਉਹਦੇ ਫੇਸ ਦਾ ਚਿਹਰੇ ਦੀ ਬਨਾਵਟ ਜਿਹੜੀ ਹੈ ਬੰਦੇ ਦੇ ਅਰੂਪ ਗੁੱਸੇ ਨੂੰ ਉਹ ਅੱਖਾਂ ਰਾਹੀਂ ਮੱਥੇ ਰਾਹੀਂ ਪ੍ਰਗਟ ਕਰ ਦਿੰਦੀ। ਮੇਰੇ ਕਹਿਣ ਤੋਂ ਮੁਰਾਦ ਕਿ ਹਰ ਅਰੂਪ ਜੋ ਜਜ਼ਬਾ ਹੈ ਉਹਨੂੰ ਰੂਪਮਾਨ ਕਰਨ ਵਾਸਤੇ ਕੋਈ ਨਾ ਕੋਈ ਬਾਹਰੋਂ ਹਰਕਤ ਕਰਨੀ ਅਤ ਜ਼ਰੂਰੀ ਹੈ। ਸਾਹਿਬ ਕਹਿੰਦੇ ਨੇ ਉਹ ਅੰਮ੍ਰਿਤ ਜੋ ਤੈਨੂੰ ਅਦ੍ਰਿਸ਼ਟ ਦਿਸਦਾ ਨਹੀਂ ਪਿਆ, ਉਹ ਆਤਮਕ ਜਲ ਜੋ ਤੇਰੇ ਅੰਦਰ ਪਿਆ ਹੈ ਤੈਨੂੰ ਨਜ਼ਰ ਨਹੀਂ ਆਉਂਦਾ, ਉਸ ਆਰੂਪ ਅੰਮ੍ਰਿਤ ਨਾਲ, ਉਸ ਅਦ੍ਰਿਸ਼ਟ ਅੰਮ੍ਰਿਤ ਜਲ ਨਾਲ ਜੇ ਜੁੜਨਾ ਚਾਹੁੰਦਾ ਤੇ ਸਜਣਾ, ਆਰੂਪ ਨੂੰ ਪ੍ਰਗਟ ਕਰਨ ਵਾਸਤੇ ਤੈਨੂੰ ਬਾਹਰੋਂ ਰੂਪ ਨੂੰ ਹਰਕਤ ਵਿੱਚ ਆਉਣਾ ਅਤਿ ਜ਼ਰੂਰੀ ਹੈ। ਇਹੀ ਕਾਰਨ ਕਿ ਜਦੋਂ ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਨੇ ਹਾਂ ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਇੱਕ ਕਿਰਪਾ ਕਰੀ, 38ਵੀਂ ਪੌੜੀ ਪੜ੍ਹੀਏ ਤੇ ਉਹਦੇ ਵਿੱਚ ਦਾਤਾਰ ਜੀ ਨੇ ਅੰਮ੍ਰਿਤ ਦਾ ਜ਼ਿਕਰ ਕੀਤਾ ਹੈ। ਪਰ ਦੇਖੋ ਉਸ ਅੰਮ੍ਰਿਤ ਦੇ ਨਾਲ ਕੁਝ ਗੁਣ ਹੋਣੇ ਅਤਿ ਜ਼ਰੂਰੀ ਨੇ। ਸਾਹਿਬ ਕਹਿੰਦੇ ਨੇ ਜੇ ਅੰਦਰ ਅੰਮ੍ਰਿਤ ਨੂੰ ਢਾਲਣਾ ਚਾਹੁੰਦਾ ਹੈ, ਪਹਿਲੀ ਗੱਲ ਤੇਰੇ ਕੋਲ ਭਾਂਡਾ ਹੋਣਾ ਚਾਹੀਦਾ। ਭਾਂਡੇ ਤੋਂ ਬਿਨਾਂ ਅੰਦਰ ਅੰਮ੍ਰਿਤ ਜਿਹੜਾ ਉਹ ਢਾਲਿਆ ਹੀ ਨਹੀਂ ਜਾ ਸਕਦਾ। ਉੱਥੇ ਅੰਮ੍ਰਿਤ ਸਿੰਜਣ ਦੀ ਗੱਲ ਨਹੀਂ, ਉੱਥੇ ਅੰਮ੍ਰਿਤ ਢਾਲਣ ਦੀ ਗੱਲ ਕਹੀ। ਹਜ਼ੂਰ ਕਹਿੰਦੇ ਨੇ ਪ੍ਰੇਮ ਦਾ ਤੇਰੇ ਕੋਲ ਭਾਂਡਾ ਹੋਵੇ। ਤੇ ਦੇਖੋ ਉਦਾਹਰਨ ਇੱਕ ਸੋਨਾ ਘੜਨ ਵਾਲੇ ਵੀਰ ਦੀ ਲਈ, ਕਹਿੰਦੇ ਨੇ ਤੇਰੇ ਕੋਲ ਆਪਣਾ ਉੱਚਾ ਆਚਰਣ ਦੁਕਾਨ ਬਣਾ ਲਵੇ, ਧੀਰਜ ਨੂੰ ਤੂੰ ਕਾਰੀਗਰ ਬਣਾ ਲਵੇ, ਗਿਆਨ ਜੋ ਗੁਰੂ ਨੇ ਦਿੱਤਾ ਹੈ ਉਹਨੂੰ ਹਥੌੜਾ ਬਣਾ ਲਵੇ, ਆਪਣੀ ਮਤ ਨੂੰ ਸਜਣਾ ਤੂੰ ਐਰਨ ਬਣਾ ਲਵੇ, ਤੇ ਤੇਰੇ ਕੋਲ ਜੇ ਕਮਾਈ ਦੀ ਅੱਗ ਹੋਵੇ, ਕਮਾਈ ਦੀ ਅੱਗ ਤੋਂ ਭਾਵ ਤੇਰੇ ਕੋਲ ਘਾਲਣਾ ਹੋਵੇ, ਜਪ ਤਪ ਹੋਵੇ ਉਹਦੀ ਧੋਕਣੀ ਉਹਦੀ ਅੱਗ ਲਈ ਪ੍ਰੇਮ ਦਾ ਭਾਂਡਾ ਹੋਵੇਗਾ। ਜੇ ਇਹ ਸ਼ੁਭ ਗੁਣ ਬਾਹਰ ਦੇ ਹੋਣ ਤੇ ਤਾਂ ਸਜਣਾ ਤੇਰੇ ਅੰਦਰੋਂ ਅੰਮ੍ਰਿਤ ਪ੍ਰਗਟ ਹੋਣਾ ਹੈ। ਸਾਹਿਬ ਨੇ ਬਾਹਰ ਦੇ ਗੁਣਾਂ ਦੀ ਗੱਲ ਕਰਕੇ ਅੰਦਰ ਦੇ ਅੰਮ੍ਰਿਤ ਨੂੰ ਪ੍ਰਗਟ ਕਰਨ ਦਾ ਜਦੋਂ ਜ਼ਿਕਰ ਕੀਤਾ ਤੇ ਸਾਹਿਬ ਦੇ ਸ਼ਬਦ ਅਸੀਂ ਪੜ੍ਹਨੇ ਹਾਂ ਕਿ ਜਤ ਪਹਾਰਾ ਧੀਰੇ ਸੁਣਿਆ। ਇਹ ਅਸਲ ਵਿੱਚ ਗੁਣ ਨੇ ਤੇ ਸੱਚ ਜਾਣੋ ਅੱਜ ਜਿਹੜੀ ਖਾਲਸੇ ਉੱਤੇ ਰਹਿਮਤ, ਸਿੱਖ ਉੱਤੇ ਰਹਿਮਤ ਗੁਰੂ ਕਲਗੀਧਰ ਜੀ ਨੇ ਕੀਤੀ ਏ, ਮੇਰੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਜਪ ਸਾਹਿਬ ਦੀ 38ਵੀਂ ਪੌੜੀ ਦੀ ਵਿਆਖਿਆ ਅੱਜ ਹੋਣੀ। ਕਹਿਣ ਲੱਗੇ ਜਤ ਪਹਾਰਾ ਧੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਾਓ ਖੱਲਾ ਅਗਨ ਤਪ ਤਾਓ ਭਾਂਡਾ ਪਾਓ, ਜੇ ਤੇਰੇ ਕੋਲ ਪ੍ਰੇਮ ਦਾ ਭਾਂਡਾ ਹੋਵੇ ਅੰਮ੍ਰਿਤ ਤਿਤ ਢਾਲ। ਸੱਜਣਾ ਉਸ ਪ੍ਰੇਮ ਦੇ ਭਾਂਡੇ ਵਿੱਚ ਕੇਵਲ ਅੰਮ੍ਰਿਤ ਢਲਦਾ ਹੈ। ਇਹਦਾ ਮਤਲਬ ਉਸ ਆਰੂਪ ਨੂੰ ਪ੍ਰਗਟ ਕਰਨ ਦੇ ਲਈ ਤੇਰੇ ਕੋਲ ਆਰੂਪ ਮਾਨ ਗੁਣ ਹੋਣੇ ਅਤਿ ਜ਼ਰੂਰੀ ਨੇ। ਆਚਰਣ ਹੋਣਾ ਚਾਹੀਦਾ, ਧੀਰਜ ਹੋਣਾ ਚਾਹੀਦਾ, ਤੇਰੇ ਕੋਲ ਮਤ ਚੰਗੀ ਹੋਣੀ ਚਾਹੀਦੀ ਏ, ਤੇਰੇ ਕੋਲ ਗਿਆਨ ਹੋਣਾ ਚਾਹੀਦਾ ਤੇ ਪ੍ਰੇਮ ਦਾ ਭਾਂਡਾ ਹੋਵੇ, ਤੇ ਤਾਂ ਤੂੰ ਉਸ ਗੁਣ ਨੂੰ ਪਰ ਅੰਮ੍ਰਿਤ ਨੂੰ ਪ੍ਰਗਟ ਕਰ ਸਕੇਗਾ। ਇਸ ਤੋਂ ਅੱਗੇ ਤੁਰੀਏ, ਦੇਖੋ ਆਪ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਚਰਨ ਸ਼ਰਨ ਵਿੱਚ ਬੈਠੇ, ਕਿਉਂਕਿ ਵਿਸ਼ੇ ਅੱਜ ਕਾਫੀ ਸੰਖੇਪ ਵਿੱਚ ਟੱਚ ਕਰਨੇ ਨੇ। ਖਾਸ ਕਰਕੇ ਅੱਜ ਦੇ ਦਿਨ ਨਾਲ ਭਾਵੇਂ ਅਸੀਂ ਸ਼ਬਦ ਦੀ ਵਿਆਖਿਆ ਬਾਣੀ ਦੀ ਰੋਜ਼ ਕਰਨੇ ਆ, ਪਰ ਜਿਸ ਦਿਨ ਮਹੀਨਾ ਆਰੰਭ ਹੁੰਦਾ ਹੈ ਉਸ ਦਿਨ ਸਤਿਗੁਰੂ ਦਾ ਜੋ ਅੰਮ੍ਰਿਤ ਬਚਨ 12 ਮਾਹ ਵਿੱਚ ਆਪਾਂ ਪੜ੍ਹਨੇ ਹਾਂ, ਭਾਵੇਂ ਉਹ ਮਾਝ ਰਾਗ ਹੋਵੇ ਤੇ ਭਾਵੇਂ ਤੁਖਾਰੀ ਹੋਵੇ, ਘੱਟੋ ਘੱਟ ਅੱਜ ਦੇ ਦਿਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਉਣ ਵਾਲੇ ਨੂੰ ਇੱਕ ਗੱਲ ਦੀ ਸਮਝ ਹੋਵੇ ਕਿ ਜਿਸ ਦਿਨ ਸੰਕ੍ਰਾਂਤ ਵਾਲੇ ਦਿਹਾੜੇ ਮੈਂ ਗੁਰੂ ਦਰਬਾਰ ਵਿੱਚ ਗਿਆ ਤੇ ਮੇਰੇ ਸਤਿਗੁਰੂ ਨੇ ਮੈਨੂੰ ਆਤਮਕ ਉਪਦੇਸ਼ ਕੀ ਕੀਤਾ ਸੀ। ਤੇ ਯਤਨ ਕਰੀਏ ਆਪਾਂ ਦੋਨੋਂ 12 ਮਾਹ, ਕਿਉਂਕਿ ਸਿੱਖ ਦੀ ਜ਼ਿੰਦਗੀ ਦਾ ਆਧਾਰ ਸ਼ਬਦ ਬਾਣੀ ਹੈ, ਗੁਰੂ ਅਰਜਨ ਦੇਵ ਜੀ ਦੇ ਬਚਨ ਵੀ ਪੜ੍ਹੀਏ ਤੇ ਮੇਰੇ ਸਾਹਿਬ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹੋ। ਸੱਚ ਜਾਣੋ ਕਿ ਜਿਹੜੇ ਬਚਨ ਗੁਰੂ ਨਾਨਕ ਸਾਹਿਬ ਨੇ ਤੁਖਾਰੀ ਰਾਗ ਵਿੱਚ ਕਹੇ ਨੇ, ਅੱਜ ਇਨ ਬਿਨ ਉਹ ਸਿੱਖਾ ਤੇਰੇ ਉੱਤੇ ਵੈਸਾਖੀ ਵਾਲੇ ਦਿਨ ਢੁਕਦੇ ਪਏ ਨੇ। ਜਿਹੜੇ ਬਚਨ ਮਾਝ ਰਾਗ ਵਿੱਚ ਮੇਰੇ ਗੁਰੂ ਅਰਜਨ ਸਾਹਿਬ ਨੇ ਕਹੇ ਨੇ, ਉਹਨਾਂ ਬਚਨਾਂ ਨੂੰ ਕਮਾ ਲਈ ਜਿਸ ਸੱਜਣ ਦੀ ਗੱਲ 12 ਮਾਹ ਦੇ ਮਾਝ ਰਾਗ ਵਿੱਚ ਕੀਤੀ ਹੈ, ਉਹ ਸੱਜਣ ਗੁਰੂ ਕਲਗੀ ਵਾਲਾ ਤੇਰਾ ਅੱਜ ਤੈਨੂੰ ਅੰਮ੍ਰਿਤ ਦੀ ਦਾਤ ਦੇ ਕੇ ਬਣਿਆ ਸੀ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ 12 ਮਾਹ ਮਾਝ ਪੜ੍ਹਨੇ, ਗੁਰਮੁਖੋ ਥੋੜੀ ਜੀ ਇਕਾਗਰਤਾ ਬਖਸ਼ਿਓ, ਕਿਉਂਕਿ ਸ਼ਬਦ ਦੇ ਆਧਾਰ ਨੂੰ ਲੈ ਕੇ ਇੱਕ ਸੁਭਾਅ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਕਿ ਇਹ ਪ੍ਰੀਤ ਅਖੀਰ ਤੱਕ ਨਿਭ ਜਾਏ। ਜਿਤਨੀ ਮਰਜ਼ੀ ਵਿਚਾਰ ਕਰਾਂ ਪਰ ਜਿੰਨੀ ਦੇਰ ਤੱਕ ਸ਼ਬਦ ਨੂੰ ਆਧਾਰ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਧਾਰ ਨਾ ਬਣਾਵਾਂ, ਸੱਚ ਜਾਣੋ ਓਨੀ ਦੇਰ ਤੱਕ ਮਨ ਵਿਚਾਰ ਵਾਲੇ ਪਾਸੇ ਟੁਰਦੇ। ਸਤਿਗੁਰੂ ਮਿਹਰ ਕਰੇ ਕਿਤੇ ਇਕਾਗਰਤਾ ਬਣੀ ਰਹੇ। ਹਜ਼ੂਰ ਨੇ ਵੈਸਾਖ ਦੇ ਮਹੀਨੇ ਦਾ ਜ਼ਿਕਰ ਕੀਤਾ। ਦੇਖੋ ਗੁਰੂ ਅਰਜਨ ਦੇਵ ਜੀ ਦੇ ਬਚਨ ਅਸੀਂ ਪੜ੍ਹਨੇ, ਕਹਿੰਦੇ ਨੇ ਵੈਸਾਖ ਦਾ ਮਹੀਨਾ ਆਇਆ ਹੈ, ਅੰਬਾਂ ਨੂੰ ਬੂਰ ਪੈ ਗਿਆ ਹੈ। ਦੂਜੇ ਪਾਸੇ ਕਹਿਣ ਲੱਗੇ ਜ਼ਿਮੀਦਾਰ ਦੀ ਫਸਲ ਪੱਕ ਕੇ ਤਿਆਰ ਹੋ ਗਈ ਏ, ਕਣਕ ਦੇ ਸਿੱਟੇ ਬਾਹਰ ਨਿਕਲੇ ਨੇ, ਚਾਰ ਚੁਫੇਰੇ ਜਿੱਥੇ ਅੱਗੇ ਖਰਿਆਵਲ ਸੀ ਵੈਸਾਖ ਦੇ ਮਹੀਨੇ ਵਿੱਚ, ਉੱਥੇ ਚਾਰ ਚੁਫੇਰੇ ਸੁਨਹਿਰੀ ਰੰਗ ਜਿਹੜਾ ਉਹ ਧਰਤੀ ਤੇ ਪਾ ਮਾਰਨ ਲੱਗਾ ਹੈ। ਚਾਰ ਚੁਫੇਰੇ ਪੱਕੀ ਹੋਈ ਫਸਲ ਸੋਨੇ ਦੀ ਤਰ੍ਹਾਂ ਉਹ ਸਿੱਟੇ ਚਮਕਦੇ ਪਏ ਨੇ ਤੇ ਦਾਤਾਰ ਕਹਿੰਦੇ ਨੇ ਵੈਸਾਖ ਦਾ ਮਹੀਨਾ ਚੜਿਆ ਤੇ ਇੱਕ ਮਜ਼ਦੂਰ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਾ ਜਿਹਨੇ ਪੰਜ ਛੇ ਮਹੀਨੇ ਸਰਦੀ ਦੇ ਜਰੇ ਨੇ, ਵੈਸਾਖੀ ਆਈ ਤੇ ਉਹਦੇ ਚਿਹਰੇ ਤੇ ਵੀ ਖੇੜਾ ਆ ਗਿਆ। ਕਹਿਣ ਲੱਗੇ ਸ਼ਾਹੂਕਾਰ ਜਿਹਨੇ ਵਹੀਆਂ ਅੱਜ ਨਵੀਆਂ ਲਾਣੀਆਂ ਨੇ ਉਹਦੇ ਚਿਹਰੇ ਤੇ ਵੀ ਪ੍ਰਸੰਨਤਾ ਆ ਗਈ ਤੇ ਜ਼ਿਮੀਦਾਰ ਨੂੰ ਪੁੱਛ ਕੇ ਦੇਖੋ ਉਹ ਤੇ ਫੁੱਲੀਆਂ ਹੀ ਨਹੀਂ ਸਮਾਉਂਦਾ ਪਿਆ ਵੈਸਾਖੀ ਵਾਲੇ ਦਿਨ ਨੂੰ ਦੇਖ ਕੇ। ਧਿਆਨ ਦਿਆ ਜੇ ਤੇ ਜੇ ਪੁੱਛੀਏ ਵੀ ਇਹਨਾਂ ਸਾਰਿਆਂ ਦਾ ਜ਼ਿਕਰ ਕਿਉਂ ਕੀਤਾ ਕਿ ਕੱਖਾਂ ਦੀ ਕੁੱਲੀ ਵਿੱਚ ਮਿੱਟੀ ਦੀ ਕੋਠੜੀ ਵਿੱਚ ਰਹਿਣ ਵਾਲਾ ਦਿਹਾੜੀਦਾਰ ਉਹ ਖੁਸ਼ ਕਿਉਂ ਹੋ ਗਿਆ, ਇੱਕ ਸ਼ਾਹੂਕਾਰ ਪ੍ਰਸੰਨ ਕਿਉਂ ਹੋਇਆ ਤੇ ਇੱਕ ਜ਼ਿਮੀਦਾਰ ਦੀ ਪ੍ਰਸੰਨਤਾ ਕੀ ਏ? ਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਕਹਿਣ ਲੱਗੇ ਦਿਹਾੜੀ ਕਰਨ ਵਾਲਾ ਇਸ ਕਰਕੇ ਖੁਸ਼ ਹੋ ਗਿਆ ਕਿ ਸਿਆਲ ਦੇ ਦਿਨ ਬੜੀ ਤੰਗੀ ਤੁਰਸ਼ੀ ਦੇ ਕੱਢੇ ਨੇ, ਅੱਜ ਜ਼ਿਮੀਦਾਰ ਦੀ ਫਸਲ ਪੱਕੀ ਏ, ਦਿਹਾੜੀ ਕਰਾਂਗਾ, ਫਸਲ ਨੂੰ ਕੱਟਾਂਗਾ, ਉਹਦੇ ਨਾਲ ਸਾਰ ਭਰ ਦੇ ਦਾਣੇ ਮੇਰੇ ਬੱਚਿਆਂ ਦੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਮੈਨੂੰ ਮਿਲ ਜਾਣਗੇ। ਜ਼ਿਮੀਦਾਰ ਦੀ ਫਸਲ ਪੱਕੇ ਤੇ ਵਾਢੀ ਕਰਨ ਵਾਲਾ ਅੱਤ ਦਾ ਪਰੇਸ਼ਾਨੇ, ਕਿਉਂਕਿ ਉਹਦੀ ਪੱਕੀ ਹੋਈ ਫਸਲ ਦੇ ਨਾਲ ਉਹਦੇ ਬੱਚਿਆਂ ਦਾ ਤੇ ਉਹਦੇ ਪਰਿਵਾਰ ਦਾ ਪੇਟ ਭਰਨਾ ਹੈ। ਜੇ ਪੁੱਛੀਏ ਕਿ ਸ਼ਾਹੂਕਾਰ ਕਿਉਂ ਪ੍ਰਸੰਨ ਹੈ, ਸ਼ਾਹੂਕਾਰ ਦੀ ਪ੍ਰਸੰਨਤਾ ਇਸ ਕਰਕੇ ਵੇ ਕਿ ਜਿਸ ਜ਼ਿਮੀਦਾਰ ਨੇ ਛੇ ਮਹੀਨੇ ਤੱਕ ਮੇਰੀ ਦੁਕਾਨ ਤੋਂ ਰੁਪਈਆ ਲੈ ਕੇ ਕਰਜ਼ ਲੈ ਕੇ ਆਪਣੇ ਘਰ ਦੇ ਕੰਮ ਚਲਾਏ ਨੇ, ਅੱਜ ਵੈਸਾਖ ਦਾ ਮਹੀਨਾ ਉਹਨੂੰ ਖੁਸ਼ੀ ਦੇਣ ਵਾਸਤੇ ਆਇਆ, ਉਹ ਚੁੱਕਿਆ ਹੋਇਆ ਕਰਜ਼ ਵੈਸਾਖੀ ਦੇ ਮਹੀਨੇ ਵਿੱਚ ਫਸਲ ਕੱਟੇਗਾ, ਗਾਹ ਕੇ ਉਹਦੇ ਦਾਣੇ ਮੇਰੀ ਦੁਕਾਨ ਤੇ ਆਉਣਗੇ ਤੇ ਮੇਰਾ ਕਰਜ਼ ਉਹ ਜ਼ਰੂਰ ਵਾਪਸ ਮੁੜੇਗਾ। ਤੇ ਜੇ ਕਿਤੇ ਜ਼ਿਮੀਦਾਰ ਨੂੰ ਪੁੱਛੋ ਉਹ ਇਸ ਕਰਕੇ ਪ੍ਰਸੰਨ ਹੈ ਕਿ ਵੈਸਾਖੀ ਦਾ ਮਹੀਨਾ ਆਇਆ, ਅੱਜ ਫਸਲ ਪੱਕੇਗੀ, ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਾਂਗਾ, ਆਪਣੇ ਪੁੱਤਰ ਧੀਆਂ ਦੇ ਕਾਰਜ ਕਰਾਂਗਾ। ਮੇਰੇ ਸਾਹਿਬ ਕਹਿੰਦੇ ਨੇ ਦੇਖੋ ਵੈਸਾਖੀ ਖੁਸ਼ੀ ਲੈ ਕੇ ਆ ਗਈ, ਦਿਹਾੜੀ ਕਰਨ ਵਾਲਾ ਪ੍ਰਸੰਨ ਹੋ ਗਿਆ, ਦੁਕਾਨ ਤੇ ਬੈਠਣ ਵਾਲਾ ਜ਼ਿਮੀ ਸ਼ਾਹੂਕਾਰ ਪ੍ਰਸੰਨ ਹੋਇਆ ਤੇ ਖੇਤੀ ਕਰਨ ਵਾਲਾ ਜ਼ਿਮੀਦਾਰ ਪ੍ਰਸੰਨ ਹੋਇਆ। ਪਰ ਗੁਰੂ ਅਰਜਨ ਸਾਹਿਬ ਨੇ ਇੱਕ ਨੁਕਤਾ 12 ਮਾਹ ਦੇ ਵੈਸਾਖ ਦੇ ਮਹੀਨੇ ਵਿੱਚ ਰੱਖ ਦਿੱਤਾ। ਕਹਿਣ ਲੱਗੇ ਬਾਜਮੁਖੀ ਬਿਰਤੀ ਨਾਲ ਭਾਵੇਂ ਹਰ ਕੋਈ ਪ੍ਰਸੰਨ ਹੈ, ਪਰ ਕਦੀ ਉਸ ਜੀਵ ਇਸਤਰੀ ਨੂੰ ਪੁੱਛ ਕੇ ਦੇਖੋ ਜਿਹਦਾ ਵੈਸਾਖ ਵਿੱਚ ਵੀ ਪਿਆਰੇ ਵਾਹਿਗੁਰੂ ਦੇ ਚਰਨਾਂ ਵਿੱਚੋਂ ਵਿਛੋੜਾ ਪੈ ਗਿਆ। ਕਹਿਣ ਲੱਗੇ ਵੈਸਾਖ ਨੇ ਤਾਂ ਹਰ ਇੱਕ ਨੂੰ ਧੀਰਜ ਦਿੱਤਾ, ਵਾਢੀ ਕਰਨ ਵਾਲੇ ਨੂੰ ਧੀਰਜ ਦਿੱਤਾ ਦਾਣੇ ਆਉਣੇ ਨੇ, ਸ਼ਾਹੂਕਾਰ ਨੂੰ ਧੀਰਜ ਦਿੱਤਾ ਕਰਜ਼ ਮੁੜਨਾ ਹੈ, ਤੇ ਕਦੀ ਦੇਖੋ ਕਿ ਜ਼ਿਮੀਦਾਰ ਨੂੰ ਧੀਰਜ ਦਿੱਤਾ ਕਿ 6 ਮਹੀਨਿਆਂ ਬਾਅਦ ਅਜ ਪੱਕ ਕੇ ਫਸਲ ਘਰ ਆਉਣੀ ਏ। ਪਰ ਉਸ ਜੀਵ ਇਸਤਰੀ ਨੂੰ ਰੰਚਕ ਮਾਤਰ ਵੀ ਧੀਰਜ ਨਹੀਂ, ਕਿਹੜੀ? ਕਹਿਣ ਲੱਗੇ ਜਿਹਦਾ ਵੈਸਾਖ ਦੇ ਮਹੀਨੇ ਵਿੱਚ ਵੀ ਆਪਣੇ ਗੁਰੂ ਤੇ ਰੱਬ ਤੋਂ ਵਿਛੋੜਾ ਪਿਆ ਹੋਇਆ, ਉਹਦੇ ਲਈ ਵੈਸਾਖ ਦਾ ਮਹੀਨਾ ਪ੍ਰਸੰਨਤਾ ਵਾਲਾ ਨਹੀਂ? ਮੇਰੇ ਧੰਨ ਗੁਰੂ ਅਰਜਨ ਸਾਹਿਬ ਨੇ ਸ਼ਬਦ ਵਰਤੇ ਤੇ ਮੈਂ ਇਸ ਕਰਕੇ ਦੋਨੋਂ 12 ਮਾਹ ਸੰਖੇਪ ਵਿੱਚ ਆਪ ਨਾਲ ਸਾਂਝੇ ਕਰਨੇ ਨੇ। ਆਉਣਾ ਆਪਾਂ ਅੰਮ੍ਰਿਤ ਤੇ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਵੈਸਾਖ ਧੀਰਨ ਕਿਉਂ ਵਾਢੀਆਂ? ਇੱਥੇ ਵਾਢੀਆਂ ਦਾ ਅਰਥ ਕਈ ਵਿਦਵਾਨਾਂ ਨੇ ਕੀਤਾ ਵਾਢੀ ਪੈਣੀ, ਪਰ ਇੱਥੇ ਵਾਢੀਆਂ ਦਾ ਅਰਥ ਕੇਵਲ ਵਾਢੀ ਨਹੀਂ, ਇੱਕ ਸ਼ਬਦ ਹੁੰਦਾ ਹੈ ਵਾਂਝਾ ਰਹਿਣਾ, ਵਾਂਝੇ ਤੋਂ ਭਾਵ ਹੈ ਸੱਖਣੇ ਰਹਿ ਜਾਣਾ, ਵਸਤੂ ਨਾ ਮਿਲਣੀ। ਮੇਰੇ ਗੁਰੂ ਅਰਜਨ ਸਾਹਿਬ ਫਰਮਾਉਂਦੇ ਪਏ ਨੇ ਕਿ ਵੈਸਾਖ ਦੇ ਮਹੀਨੇ ਵਿੱਚ ਉਹਨਾਂ ਗੁਰਮੁਖਾਂ ਨੂੰ ਖੁਸ਼ੀ ਹੈ ਜਿਹੜੇ ਜੁੜੇ ਨੇ, ਤੇ ਜਿਹੜੀਆਂ ਜੀਵ ਇਸਤਰੀਆਂ ਵੈਸਾਖ ਦੇ ਮਹੀਨੇ ਵਿੱਚ ਪ੍ਰਭੂ ਪ੍ਰੇਮ ਤੋਂ ਵਾਂਝੀਆਂ ਰਹਿ ਗਈਆਂ ਉਹਨਾਂ ਦੇ ਅੰਦਰ ਨੂੰ ਵੈਸਾਖ ਦੇ ਮਹੀਨੇ ਵਿੱਚ ਵੀ ਧੀਰਜ ਨਹੀਂ। ਮਹਾਰਾਜ ਕਿਉਂ? ਤੇ ਸ਼ਬਦ ਵਰਤੇ ਵੈਸਾਖ ਧੀਰਨ ਕਿਉਂ ਵਾਂਢੀਆਂ? ਜਿਨ੍ਹਾਂ ਪ੍ਰੇਮ ਵਿਛੋ, ਜਿਨ੍ਹਾਂ ਨੂੰ ਪ੍ਰੇਮ ਦਾ ਵਿਛੋੜਾ ਪੈ ਜਾਏ ਉਹਨਾਂ ਨੂੰ ਵੈਸਾਖ ਦੇ ਮਹੀਨੇ ਵਿੱਚ ਬਿਲਕੁਲ ਵੀ ਕੋਈ ਚੀਜ਼ ਚੰਗੀ ਨਹੀਂ ਲੱਗਦੀ। ਗੁਰਮੁਖੋ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ, ਦੁੱਖ ਤਾਂ ਗੁਰੂ ਸਾਹਿਬ ਨੇ 4 ਮੰਨੇ ਨੇ। ਉਂਝ ਅਸੀਂ ਜਿਤਨੇ ਮਰਜ਼ੀ ਦੁੱਖ ਮੰਨ ਲਈਏ, ਕੋਈ ਤਨ ਦਾ ਦੁੱਖ ਮੰਨ ਲੈ, ਕੋਈ ਧਨ ਦੀ ਥੋੜ ਜਿਹੜੀ ਏ ਉਹਨੂੰ ਦੁੱਖ ਮੰਨ ਲੈ, ਕੋਈ ਆਪਣੀ ਵਿਦਿਆ ਦੀ ਅਣਹੋਂਦ ਨੂੰ ਦੁੱਖ ਮੰਨ ਲੈ, ਪਰ ਜਦੋਂ ਬਾਬੇ ਨਾਨਕ ਜੀ ਦੀ ਬਾਣੀ ਪੜ੍ਹੀਏ ਤੇ ਉਹਨਾਂ ਚਾਰ ਬੜੇ ਵੱਡੇ ਦੁੱਖ ਮੰਨੇ ਨੇ। ਉਹ ਚਾਰ ਵੱਡੇ ਦੁੱਖਾਂ ਵਿੱਚੋਂ ਸਭ ਤੋਂ ਵੱਡਾ ਦੁੱਖ ਇਹ ਵੇ, ਬਾਬਾ ਨਾਨਕ ਜੀ ਕਹਿੰਦੇ ਨੇ ਕਿ ਧਨ ਦੀ ਥੁੜ ਇਹ ਕੋਈ ਦੁੱਖ ਨਹੀਂ, ਧਨ ਨੂੰ ਰੋਗ ਲੱਗ ਜਾਏ ਇੰਨਾ ਵੱਡਾ ਦੁੱਖ ਨਹੀਂ। ਕਹਿੰਦੇ ਨੇ ਮੌਤ ਦਾ ਵੀ ਇੱਕ ਦੁੱਖ ਹੈ, ਅੰਦਰ ਦੀ ਭੁੱਖ ਵੀ ਇੱਕ ਦੁੱਖ ਹੈ, ਪਰ ਸਭ ਤੋਂ ਵੱਡਾ ਬੰਦੇ ਨੂੰ ਜਿਹੜਾ ਦੁੱਖ ਲੱਗਾ ਹੈ ਉਹ ਦੁੱਖ ਇਹ ਵੇ ਆਪਣੇ ਵਾਹਿਗੁਰੂ ਤੇ ਗੁਰੂ ਦੇ ਚਰਨਾਂ ਵਿੱਚੋਂ ਟੁੱਟ ਜਾਂਦਾ। ਵਿਛੋੜੇ ਤੋਂ ਵੱਡਾ ਕੋਈ ਦੁੱਖ ਨਹੀਂ। ਹਜ਼ੂਰ ਨੇ ਜਦੋਂ ਦੁੱਖ ਮੰਨੇ ਤੇ ਚਾਰ ਦੁੱਖ ਗਿਣੇ ਨੇ ਬਾਬੇ ਨਾਨਕ ਨੇ। ਪਹਿਲਾ ਦੁੱਖ ਮੰਨਿਆ ਦੁੱਖ ਵਿਛੋੜਾ, ਇੱਕ ਦੁੱਖ ਭੁੱਖ। ਸਜਣਾ ਆਪਣੇ ਪਿਆਰੇ ਤੋਂ ਵਿਛੜ ਜਾਣਾ ਏਦੋਂ ਵੱਡਾ ਕੋਈ ਦੁੱਖ ਹੀ ਨਹੀਂ। ਦੂਜਾ ਦੁੱਖ ਬੰਦੇ ਨੂੰ ਅੰਦਰ ਦੀ ਤ੍ਰਿਸ਼ਨਾ ਦਾ ਭੁੱਖ ਹੈ, ਤੇ ਤੀਜਾ ਦੁੱਖ ਬਾਬਾ ਜੀ ਨੇ ਕਿਹਾ ਕਿ ਆਹ ਜਿਹੜੀ ਤੈਨੂੰ ਤਨ ਨੂੰ ਰੋਗ ਲੱਗ ਜਾਏ ਇਹ ਹੈ, ਤੇ ਚੌਥਾ ਦੁੱਖ ਗਿਆ ਜਿਹੜਾ ਤੈਨੂੰ ਮੌਤ ਦਾ ਡਰ ਪਿਆਉਂਦਾ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਵੈਸਾਖ ਦਾ ਮਹੀਨਾ ਆਇਆ ਹੈ, ਪਰ ਉਹਨਾਂ ਜੀਵ ਇਸਤਰੀਆਂ ਦਾ ਅੰਦਰ ਦੁਖੀ ਜਿਨ੍ਹਾਂ ਦਾ ਵਾਹਿਗੁਰੂ ਤੋਂ ਵਿਛੋੜਾ ਪੈ ਜਾਂਦਾ ਹੈ। ਰੱਬ ਮਿਹਰ ਕਰੇ, ਵਿਛੜੇ ਖੋਏ ਨੂੰ ਕਦੀ ਵੀ ਦੁਨੀਆਂ ਦਾ ਪਦਾਰਥ ਟਿਕਾ ਨਹੀਂ ਜੇ ਦੇ ਸਕਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਦੀ ਰਚਨਾ ਵਿੱਚੋਂ ਇੱਕ ਉਦਾਹਰਨ ਦੇ ਕੇ ਅੱਗੇ ਬੇਨਤੀ ਕਰਨੀ ਚਾਹੁੰਦ। ਭਾਈ ਸਾਹਿਬ ਕਹਿੰਦੇ ਨੇ ਕਦੀ ਬਲਦੀ ਹੋਈ ਅੱਗ ਨੂੰ ਤੁਸੀਂ ਦੇਖੋ। ਆਪਾਂ ਘਰਾਂ ਵਿੱਚ ਦੇਖਦੇ ਆਏ ਆ ਲੱਕੜਾਂ ਦੀ ਅੱਗ ਬਾਲੀਏ, ਭਾਵੇਂ ਕੋਈ ਅੰਗੀਠੀ ਕੋਲੇ ਲੈ ਕੇ ਬਾਲਦਾ ਅੱਗ ਨੂੰ, ਤੇ ਜਿੰਨੀ ਦੇਰ ਤੱਕ ਕੋਲੇ ਅੱਗ ਵਿੱਚ ਪਏ ਨੇ, ਭਾਈ ਸਾਹਿਬ ਕਹਿੰਦੇ ਨੇ ਉਹ ਕਾਲੇ ਰੰਗ ਦੇ ਕੋਲੇ ਅੱਤ ਦੇ ਲਾਲ ਸੁਰਖ ਸਾਨੂੰ ਨਜ਼ਰ ਆਉਂਦੇ ਨੇ। ਪਤਾ ਹੀ ਨਹੀਂ ਲੱਗਦਾ ਕਿ ਇਹਨਾਂ ਕੋਲਿਆਂ ਦੇ ਅੰਦਰ ਕਿਤੇ ਕਾਲਖ ਹੋਵੇਗੀ, ਇਹ ਕੋਲੇ ਅੰਦਰੋਂ ਕਿਤੇ ਕਾਲਖ ਲੈ ਕੇ ਬੈਠੇ ਨੇ। ਕਹਿੰਦੇ ਨੇ ਅੱਗ ਵਿੱਚ ਪਏ ਕੋਈ ਕੋਲੇ ਅੱਤ ਦੇ ਲਾਲ ਸੁਰਖ ਨੇ, ਪਰ ਬਦਕਿਸਮਤੀ ਜਿਹੜਾ ਕੋਲਾ ਕਿਤੇ ਅੱਗ ਦੀ ਲਾਟ ਵਿੱਚੋਂ ਭੱਠੀ ਚੋਂ ਨਿਕਲ ਕੇ ਬਾਹਰ ਡਿੱਗ ਪਏ, ਉਹਦਾ ਡਿੱਗਣ ਦੀ ਦੇਰ ਏ ਲਾਲੀ ਖਤਮ ਹੁੰਦੀ ਏ ਤੇ ਅੰਦਰੋਂ ਕਾਲਖ ਪ੍ਰਗਟ ਹੋਣੀ ਸ਼ੁਰੂ ਹੋ ਜਾਂਦੀ। ਕਦੀ ਤੱਕ ਉਹ ਵਿਛੋੜੇ ਵਰਗਾ ਦੁੱਖ ਕਿਹੜਾ, ਅੰਦਰੋਂ ਲਾਲੀ ਖਤਮ ਹੋਈ, ਕੋਲੇ ਦੇ ਅੰਦਰੋਂ ਕਾਲਖ ਪ੍ਰਗਟ ਹੋਣੀ ਸ਼ੁਰੂ ਹੋ ਗਈ। ਕਹਿੰਦੇ ਨੇ ਉਸ ਕੋਲੇ ਨੂੰ ਭਾਵੇਂ ਜਿਤਨਾ ਮਰਜ਼ੀ ਪਾਣੀ ਵਿੱਚ ਡੋਬ ਲਵੋ ਉਹਦੀ ਕਾਲਖ ਕਦੀ ਨਹੀਂ ਜਾਂਦੀ। ਉਸ ਕੋਲੇ ਨੂੰ ਭਾਵੇਂ ਉਹ ਕਹਿੰਦੇ ਨੇ ਦੁੱਧ ਵਿੱਚ ਦਹੀਂ ਵਿੱਚ ਰੱਖ ਕੇ ਧੋਣ ਦਾ ਯਤਨ ਕਰੀਏ ਉਹਦੀ ਕਾਲਖ ਨਹੀਂ ਜਾਂਦੀ। ਇੱਥੇ ਬਸ ਨਹੀਂ, ਜੇ ਕੋਈ ਸਾਬਣ ਲੈ ਕੇ ਧੋਵੇ ਤਾਂ ਵੀ ਕਾਲਖ ਨਹੀਂ ਜਾਂਦੀ। ਕਹਿੰਦੇ ਨੇ ਸੱਜਣਾ ਜੇ ਕਿਤੇ ਤੂੰ ਰੰਗ ਚਾੜ ਕੇ ਉਹਦੀ ਲਾਲੀ ਪਰਤ ਕੇ ਲਿਆਉਣੀ ਚਾਹੇ ਤੇ ਤਾਂ ਵੀ ਉਹਦੀ ਕਾਲਖ ਨਹੀਂ ਜਾਂਦੀ। ਤੇ ਕੋਲਾ ਤਰਲੇ ਲੈ ਕੇ ਕਹਿੰਦਾ ਹੈ ਪਾਣੀ ਵਿੱਚ ਨਾ ਮੈਨੂੰ ਡੋਬ, ਮੈਨੂੰ ਸਾਬਣ ਨਾਲ ਨਾ ਧੋ, ਮੈਨੂੰ ਦਹੀਂ ਤੇ ਦੁੱਧ ਵਿੱਚ ਨਾ ਰੱਖ, ਮੇਰੇ ਉੱਤੇ ਰੰਗ ਚਾੜਨ ਦਾ ਯਤਨ ਨਾ ਕਰ। ਜੇ ਮੇਰੇ ਅੰਦਰ ਦੀ ਲਾਲੀ ਦੇਖਣੀ ਚਾਹੁੰਦਾ ਜਿਸ ਅੱਗ ਨਾਲੋਂ ਵਿਛੜ ਕੇ ਆਇਆ ਪਰਤ ਕੇ ਮੈਨੂੰ ਉਹਦੇ ਵਿੱਚ ਸੜ ਦੇ ਤੇ ਸੱਚ ਜਾਣੀ ਅੱਗੇ ਨਾਲੋਂ ਵੱਧ ਲਾਲੀ ਮੈਂ ਤੈਨੂੰ ਪ੍ਰਗਟ ਕਰ ਦੇਵਾਂ। ਕਹਿਣ ਲੱਗੇ ਬਸ ਇੱਕ ਵਿਛੋੜਾ ਹੀ ਖੈ ਜਿਹੜਾ ਕਾਲਖ ਨੂੰ ਜਨਮ ਦਿੰਦਾ ਹੈ, ਵਿਛੋੜਾ ਹੀ ਖੈ ਜਿਹੜਾ ਅੰਦਰ ਨੂੰ ਵਕਾਰਾਂ ਨੂੰ ਜਨਮ ਦਿੰਦਾ ਹੈ, ਵਿਛੋੜਾ ਹੀ ਖੈ ਜਿਹੜਾ ਅੰਦਰ ਦੇ ਦੁੱਖ ਨੂੰ ਜਨਮ ਦਿੰਦਾ ਹੈ। ਭਾਈ ਸਾਹਿਬ ਨੇ ਭਾਵੇਂ ਉਹ ਨਜ਼ਮ ਕਹੀ ਪਰ ਅੱਜ ਉਹ ਮਾਨੋ ਇਸ ਸ਼ਬਦ ਦੀ ਵਿਆਖਿਆ ਬਣ ਗਈ ਕਿ ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਸੀ ਝੜਿਆ, ਰੰਗ ਨਾ ਉਸ ਵਿਟਾਇਆ, ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨੀ ਲੈਂਦੀ, ਅੰਧ ਅੱਗ ਦੇ ਲਾ ਕੇ ਦੇਖੋ ਚੜਦਾ ਰੂਪ ਸਵਾਇਆ। ਅੱਗ ਵਿੱਚ ਸੱਟੋ ਤੇ ਕੋਲੇ ਦੀ ਕਾਲਖ ਖਤਮ ਹੋ ਜਾਂਦੀ ਏ। ਉਹ ਮਨਾ ਜੇ ਤੂੰ ਅੰਦਰ ਦੇ ਵਿਛੋੜੇ ਨੂੰ ਦੂਰ ਕਰਕੇ ਨਾਮ ਦੀ ਲਾਲੀ ਲਿਆਉਣੀ ਚਾਹੁੰਦੇ ਹੋਰ ਕੋਈ ਕਰਮ ਕੰਮ ਨਹੀਂ ਉਹ ਕਰਨਾ। ਆਪਣੇ ਆਪ ਨੂੰ ਅੱਜ ਕਲਗੀ ਵਾਲੇ ਦੇ ਚਰਨਾਂ ਵਿੱਚ ਰੱਖ ਕੇ ਅੰਮ੍ਰਿਤ ਦੀ ਦਾਤ ਮੰਗ ਲੈ, ਅੰਮ੍ਰਿਤ ਦੀ ਦਾਤ ਤੈਨੂੰ ਅੰਦਰੋਂ ਨਾਮ ਦੀ ਲਾਲੀ ਜ਼ਰੂਰ ਬਖਸ਼ੇਗੀ। ਸਾਹਿਬ ਨੇ ਸ਼ਬਦ ਵਰਤੇ ਨੇ ਵੈਸਾਖ ਧੀਰਨ ਕਿਉਂ ਵਾਂਢੀਆਂ। ਵੈਸਾਖ ਦੇ ਮਹੀਨੇ ਵਿੱਚ ਉਹਨਾਂ ਨੂੰ ਧੀਰਜ ਨਹੀਂ ਆ ਸਕਦਾ ਜਿਨ੍ਹਾਂ ਦਾ ਪਰਮਾਤਮਾ ਤੋਂ ਵਿਛੋੜਾ ਪੈ ਗਿਆ ਹੋਵੇ। ਵੈਸਾਖ ਧੀਰਨ ਕਿਉਂ ਵਾਂਢੀਆਂ ਜਿਨ੍ਹਾਂ ਪ੍ਰੇਮ ਵਿਛੋੜ ਤੇ ਵਿਛੜੇ ਹੋਇਆਂ ਨੂੰ ਫਿਰ ਤੜਪ ਨਾਮ ਦੀ ਨਹੀਂ ਰਹਿੰਦੀ। ਵਿਛੜੇ ਹੋਏ ਕਰਦੇ ਕੀ ਨੇ, ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ। ਜੇ ਜੁੜਿਆ ਹੋਵੇ ਤੇ ਨਾਮ ਦੀ ਤੜਪ ਹੋਵੇਗੀ, ਵਿਛੋੜਾ ਹੋਵੇ ਖਰੀ ਸੱਜਣ ਨੂੰ ਵਿਸਾਰ ਕੇ ਕੇਵਲ ਮਾਇਆ ਦੀ ਖਿੱਚ ਲੱਗੀ। ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ ਤੇ ਜਿਨ੍ਹਾਂ ਦੀ ਖਾਤਰ ਮਣਾ ਤੂੰ ਦਿਨ ਰਾਤ ਕਲਪਨਾ ਪੈ ਪੁੱਤਰ ਕਲੱਤਰ ਨਾ ਸੰਗ ਧਨਾ ਨਾ ਪੁੱਤਰ ਨਾ ਇਸਤਰੀ ਤੇ ਨਾ ਦੌਲਤ ਜਿਨ੍ਹਾਂ ਦੀ ਖਾਤਰ ਤੂੰ ਹਰੀ ਸੱਜਣ ਨੂੰ ਅੱਜ ਵਿਛੋੜਿਆ ਉਹਦੇ ਤੋਂ ਭੁੱਲਿਆ ਇਹਨਾਂ ਵਿੱਚੋਂ ਕੋਈ ਵੀ ਤੇਰਾ ਸਹਾਰਾ ਨਹੀਂ ਪੁੱਤਰ ਕਲੱਤਰ ਨਾ ਸੰਗ ਧਨਾ ਹਰ ਅਵਨਾਸ਼ੀ ਉਹ ਪਲਚ ਪਲਚ ਸਗਲੀ ਮੋਈ ਪਲਚ ਦਾ ਅਰਥ ਹੁੰਦਾ ਖੱਚ ਧੋ ਕੇ ਸਾਰੀ ਦੁਨੀਆਂ ਇਸ ਮਾਇਆ ਵਿੱਚ ਡੁੱਬ ਗਈ ਪਲਚ ਪਲਚ ਸਗਲੀ ਮੋਈ ਝੂਠ ਝੂਠੈ ਧੰਦੈ ਮੋ ਇੱਕ ਸਹਾਰ ਕੈ ਨਾਮ ਬਿਨ ਅੱਗੇ ਲਈਐ ਖੋਏ ਜੇ ਖਰੀ ਸੱਜਣ ਨੂੰ ਭੁਲਾ ਦਿੱਤਾ ਨਾਮ ਤੋਂ ਬਿਨਾ ਹਰ ਕਰਮ ਜਿਹੜਾ ਅੱਗੇ ਖੋਇਆ ਜਾਂਦਾ ਇੱਕ ਸਹਾਰ ਕੇ ਨਾਮ ਬਿਨ ਅੱਗੇ ਲਈਐ ਖੋਏ ਦਯੋ ਵਿਸਾਰਗ ਗੁਚਨਾ ਪ੍ਰਭਿਨ ਅਵਰ ਨਾ ਕੋਏ ਪਰ ਪਿਆਰਿਓ ਵਿਸਾਖ ਦੇ ਮਹੀਨੇ ਵਿੱਚ ਪ੍ਰੀਤਮ ਚਰਨੀ ਜੋ ਲਗੇ ਤਿੰਨ ਕੀ ਨਿਰਮਲ ਸੋਏ ਜਿਹੜੇ ਵਿਸਾਖ ਦੇ ਮਹੀਨੇ ਵਿੱਚ ਮੇਰੇ ਪ੍ਰੀਤਮ ਦੇ ਚਰਨਾਂ ਨਾਲ ਜੁੜ ਗਏ ਉਹਨਾਂ ਦੀ ਸ਼ੋਭਾ ਨਿਰਮਲ ਹੁੰਦੀ ਦੇਖੋ ਸ਼ੋਭਾ ਤਾਂ ਬਦਮਾਸ਼ ਦੀ ਵੀ ਬੜੀ ਹੁੰਦੀ ਸ਼ੋਭਾ ਤਾਂ ਚੋਰ ਦੀ ਵੀ ਬੜੀ ਹੁੰਦੀ ਸ਼ੋਭਾ ਤਾਂ ਤਖਤ ਤੇ ਬੈਠੇ ਹੋਏ ਲੋਕਾਂ ਦਾ ਹੱਕ ਖਾਣ ਵਾਲੇ ਦੀ ਵੀ ਹੁੰਦੀ ਏ ਪਰ ਸੱਚ ਜਾਣੋ ਜਿਹੜੇ ਪ੍ਰੀਤਮ ਦੇ ਚਰਨਾਂ ਨਾਲ ਜੁੜ ਜਾਣ ਉਹਨਾਂ ਦੀ ਸ਼ੋਭਾ ਨਿਰਮਲ ਹੁੰਦੀ ਏ ਬਾਕੀ ਲੋਕ ਵਕਤੀ ਤੌਰ ਤੇ ਵਾਹ 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 ਕਰਦੇ ਨੇ ਪਰ ਉਹਨਾਂ ਦੇ ਸ਼ਬਦ ਕਹਿ ਕੋਈ ਬੰਦੇ ਦੇ ਜੀਵਨ ਉੱਤੇ ਕਈ ਤਰ੍ਹਾਂ ਦੀਆਂ ਉਂਗਲਾਂ ਉਠਾਉਂਦੇ ਨੇ ਸਾਹਿਬ ਕਹਿੰਦੇ ਨੇ ਪ੍ਰੀਤਮ ਚਰਨੀ ਜੋ ਲਗੇ ਤਿੰਨ ਕੀ ਨਿਰਮਲ ਸੋਏ ਸਾਹਿਬ ਕਹਿ ਲੱਗੇ ਕਿਰਪਾ ਕਰ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਤੇ ਅਖੀਰ ਤੇ ਬਚਨ ਕੀਤਾ ਉਹ ਸੱਜਣਾ ਜੇ ਵੈਸਾਖ ਦਾ ਮਹੀਨਾ ਚੰਗਾ ਬਣਾਣੇ ਤੇ ਸ਼ਬਦ ਵਰਤੇ ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ ਵੈਸਾਖ ਦਾ ਮਹੀਨਾ ਤਾਂ ਚੰਗਾ ਹੈ ਜੇ ਤੈਨੂੰ ਰੱਬ ਦੀ ਬੰਦਗੀ ਕਰਨ ਵਾਲਾ ਪੂਰਾ ਮੁਰਸ਼ਦ ਗੁਰੂ ਸੰਤ ਮਿਲ ਜਾਵੇ ਗੁਰਮੁਖੋ ਮਾਰਚ ਦੇ ਮਹੀਨੇ ਵਿੱਚ ਕਹਿ 12 ਮਾਹ ਵਿੱਚ ਕਿ ਦੇਖ ਵਿਛੋੜਾ ਤੇਰੇ ਅੰਦਰ ਨੂੰ ਦੁੱਖ ਦਏਗਾ ਤੇ ਜਦੋਂ ਅਸੀਂ 12 ਮਾਹ ਤੁਖਾਰੀ ਪੜ੍ਹਨੇ ਆ ਨਾ ਮੈਂ ਕਹਿੰਦਾ ਤੁਖਾਰੀ ਦਾ ਇੱਕ ਇੱਕ ਸ਼ਬਦ ਅੱਜ ਪੜ੍ਹੋ ਭਾਵੇਂ ਕਈ ਸੱਜਣ ਸਾਡੇ ਰੋਜ਼ਾਨਾ ਇਹ ਬਾਣੀ ਵਿੱਚ ਵੀ ਪੜ੍ਹਦੇ ਨੇ ਕਈਆਂ ਨੇ ਤੁਖਾਰੀ 12 ਮਾਹ ਵਿੱਚ ਹਜ਼ੂਰ ਦੇ ਅੰਮ੍ਰਿਤ ਸ਼ਬਦ ਨੂੰ ਪੜ੍ਹਿਆ ਵੀ ਨਹੀਂ ਹੋਣਾ ਦੇਖੋ ਇੱਥੇ ਸਾਹਿਬ ਨੇ ਸ਼ਬਦ ਵਰਤੇ ਆ ਵਾਂਢੀਆਂ ਤੇ ਬਾਬਾ ਨਾਨਕ ਜੀ ਨੇ ਨਾ ਮੈਂ ਕਹਿੰਦਾ ਬਾਹਰ ਦੇ ਇਲਾਕੇ ਨੂੰ ਮੁੱਖ ਰੱਖ ਕੇ ਕੋਈ ਸੱਜਣ ਕਹਿੰਦੇ ਨੇ ਇਹ 12 ਮਾਹ ਤੁਖਾਰੀ ਕਰਤਾਰਪੁਰ ਦੀ ਧਰਤੀ ਤੇ ਉਚਾਰਨ ਕੀਤਾ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਅੱਜ ਦੀ ਵੈਸਾਖੀ ਦੇ ਪੁਰਬ ਨਾਲ ਹਜ਼ੂਰ ਸ਼ਬਦ ਵਰਤੇ ਨੇ ਵੈਸਾਖ ਭਲਾ ਸਾਖਾ ਵੇਸ਼ ਕਰੇ ਤੁਖਾਰੀ ਰਾਗ ਦਾ ਵੈਸਾਖ ਮਹੀਨਾ ਕਹਿਣ ਲੱਗੇ ਵੈਸਾਖ ਦਾ ਮਹੀਨਾ ਚੰਗਾ ਆ ਗਿਆ ਅੱਜ ਸ਼ਬਦ ਹਜ਼ੂਰ ਨੇ ਵਰਤਿਆ ਭਲਾ ਤੇ ਮੇਰਾ ਮਨ ਕਹਿੰਦਾ ਬਾਬਾ ਨਾਨਕ ਜੀ ਪਹਿਲੇ ਜਾਮੇ ਵਿੱਚ ਤੁਸੀਂ ਸ਼ਬਦ ਕਹਿ ਗਏ ਹੋ ਵੈਸਾਖ ਭਲਾ ਤੇ ਸੱਚ ਜਾਣੋ ਹਿੰਦੁਸਤਾਨ ਦਾ ਸਿੱਖਾਂ ਦਾ ਮਨੁੱਖਤਾ ਦਾ ਭਲਾ ਹੋਈ ਕੇਵਲ ਵੈਸਾਖ ਦੇ ਮਹੀਨੇ ਵਿੱਚ ਵੈਸਾਖ ਭਲਾ ਅਗਲੀ ਤੋਕੇ ਸ਼ਾਖਾ ਵੇਸ਼ ਕਰੇ ਕਹਿਣ ਲੱਗੇ ਦੇਖੋ ਲੋਕੋ ਪੁਰਾਤਨਤਾ ਚਲੀ ਗਈ ਅੱਜ ਇੱਕ ਨਵਾਂ ਇਨਕਲਾਬ ਆਇਆ ਇੱਕ ਨਵੀਨਤਾ ਆਈ ਮਹਾਰਾਜ ਉਹ ਨਵੀਨਤਾ ਕਿਹੜੀ ਕਹਿਣ ਲੱਗੇ ਪੁਰਾਣੇ ਪੱਤੇ ਝੜ ਗਏ ਨੇ ਹੁਣ ਨਵੀਆਂ ਸ਼ਾਖਾਵਾਂ ਜਿਹੜੀਆਂ ਨੇ ਵੇਸ਼ ਕਰੇ ਨਵੀਆਂ ਨਵੀਆਂ ਕਰੂੰਬਲਾਂ ਰੁੱਖਾਂ ਵਿੱਚੋਂ ਟਾਹਣੀਆਂ ਤੋਂ ਬਾਹਰ ਨਿਕਲੀਆਂ ਤੇ ਨਵੀਆਂ ਕਰੂੰਬਲਾਂ ਦਾ ਸੁਹਾਪਣ ਹੀ ਆਪਣਾ ਕਹਿਣ ਲੱਗੇ ਪੁਰਾਤਨਤਾ ਦੇ ਕਰਮ ਕਾਂਡ ਚਲੇ ਗਏ ਅੱਜ ਵੈਸਾਖੀ ਵਾਲੇ ਦਿਨ ਇੱਕ ਨਵਾਂ ਵੇਸ਼ ਮਿਲਿਆ ਹੈ ਬਨਸਪਤੀ ਨੇ ਨਵੀਆਂ ਕਰੂੰਬਲਾਂ ਨੂੰ ਜਨਮ ਦਿੱਤਾ ਤੇ ਮੇਰੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਸਿੱਖ ਦੇ ਬਾਣੀ ਨੂੰ ਜਨਮ ਦਿੱਤਾ ਹੈ ਕਹਿਣ ਲੱਗੇ ਵੈਸਾਖ ਭਲਾ ਸਾਖਾ ਵੇਸ਼ ਕਰੇ ਤੇ ਮਹਾਰਾਜ ਇਹ ਵੇਸ਼ ਕਾਹਦੇ ਲਈ ਕੀਤਾ ਕਦੀ ਦੇਖੋ ਇਸ 12 ਮਾਹ ਤੁਖਾਰੀ ਦੇ ਸ਼ਬਦ ਨੂੰ ਪੜ੍ਹ ਕੇ ਤੇ ਅੱਜ ਦੇ ਅੰਮ੍ਰਿਤ ਨੂੰ ਇਸ ਮੁੱਖ ਰੱਖ ਕੇ ਮੈਂ ਇੱਕ ਬੇਨਤੀ ਜ਼ਰੂਰ ਕਰਦੇ ਹਾਂ ਕਿ ਜਿਹੜਾ ਕੱਲ ਕੋਮਲ ਸਾਹਿਬ ਨੇ ਸ਼ਬਦ ਕਿਹਾ ਸੀ ਨਾ ਤੇ ਮੈਂ ਉਹ ਜ਼ਰੂਰ ਵਿਆਖਿਆ ਕਰਨੀ ਚਾਹਾਂਗਾ ਜੇ ਉਹਨਾਂ ਇਸ਼ਾਰਾ ਕੀਤਾ ਸੰਗਤ ਵਿੱਚ ਕਿ ਵੈਸਾਖ ਦਾ ਮਹੀਨਾ ਬਾਬੇ ਨਾਨਕ ਤੋਂ ਲੈ ਕੇ ਅੱਜ ਤੱਕ ਬੜੇ ਸਿੱਖਾਂ ਕੋਲ ਸੰਦੇਸ਼ ਲੈ ਕੇ ਆਏ ਤੇ ਸੱਚ ਜਾਣੋ ਰਹਿੰਦੀ ਦੁਨੀਆਂ ਤੱਕ ਵੀ ਵੈਸਾਖ ਦਾ ਮਹੀਨਾ ਕੋਈ ਨਾ ਕੋਈ ਸੰਦੇਸ਼ ਲੈ ਕੇ ਆਉਂਦਾ ਰਹੇਗਾ ਇਹ ਇਤਿਹਾਸ ਬਣਾਏਗਾ ਕੱਲ ਉਹਨਾਂ ਨੇ ਸ਼ਬਦ ਸ਼ੁਰੂ ਕੀਤਾ ਸੀ ਕਿ ਵੈਸਾਖ ਭਾਵੇਂ ਅਸੀਂ ਸ਼ਬਦ ਵਿਸਾਖੀ ਵਰਤਨੇ ਆ ਤੇ ਮੈਂ ਬੇਨਤੀ ਉਦਨ ਵੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੈਸਾਖ ਤੇ ਵੈਸਾਖੀ ਸ਼ਬਦ ਆਇਆ ਹਜ਼ੂਰ ਗੁਰੂ ਨਾਨਕ ਸਾਹਿਬ ਨੇ ਵੈਸਾਖ ਵੀ ਵਰਤੇ ਹੈ, ਅਖੀਰ ਤੇ ਵੈਸਾਖੀ ਵਰਤੇ ਹੈ। ਪਹਿਲੀ ਗੱਲ ਉਹ ਕਹਿੰਦੇ ਸਨ ਵੈਸਾਖੀ ਵਾਲਾ ਦਿਨ ਸੀ ਕਿ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਧਰਤੀ ਨੂੰ ਸੋਧਣ ਦਾ ਇੱਕ ਪ੍ਰਣ ਕੀਤਾ ਸੀ। ਮੈਂ ਕਹਿੰਦਾ ਵੈਸਾਖੀ ਵਾਲੇ ਦਿਨ ਬਾਬੇ ਨੇ ਦੁਨੀਆਂ ਦੇ ਮੋਹ ਤੋਂ ਉੱਪਰ ਉੱਠ ਕੇ ਧਰਤੀ ਨੂੰ ਸੋਧਣ ਦਾ ਯਤਨ ਕੀਤਾ ਸ਼ਬਦ ਦੇ ਨਾਲ, ਤੇ ਵੈਸਾਖੀ ਵਾਲੇ ਦਿਨ ਉਸੇ ਗੁਰੂ ਨਾਨਕ ਦੀ ਜੋਤ ਨੇ ਦੁਸ਼ਮਣ ਨੂੰ ਸੋਧਣ ਦਾ ਪ੍ਰਣ ਕੀਤਾ ਸੀ ਸ਼ਸਤਰ ਦੇ ਨਾਲ। ਸ਼ਬਦ ਦੋਨੋਂ ਸੋਧਣ ਵਰਤੇ ਨੇ। ਭਾਈ ਗੁਰਦਾਸ ਦੇ ਸ਼ਬਦ ਪੜ੍ਹਨੇ ਆ ਤੇ ਉਹਨਾਂ ਨੇ ਜਦੋਂ ਖਜ਼ੂਰ ਤੁਰੇ ਨੇ ਤੇ ਸ਼ਬਦ ਵਰਤੇ ਸਨ ਕਿ ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜੋ ਗੁਰੂ ਗੁਭਾਰ ਹੈ ਖੈ ਖੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ, ਤੇ ਅਖੀਰਲੀ ਤੁਕ ਵਰਤੀ ਸੀ ਚੜਿਆ ਸੋਧਣ ਧਰਤ ਲੁਕਾਈ। ਉਹਨੇ ਸ਼ਬਦ ਨਾਲ ਸ਼ਾਸਤਰ ਨਾਲ ਧਿਆਨ ਦਿਆ, ਜੇ ਸ਼ਾਸਤਰ ਨਾਲ ਧਰਤੀ ਨੂੰ ਸੋਧਣ ਤੁਰੇ ਗਿਆਨ ਨਾਲ, ਤੇ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਕਲਗੀਧਰ ਕਹਿਣ ਲੱਗੇ ਕਿ ਜਦੋਂ ਬੰਦਾ ਸ਼ਾਸਤਰ ਨੂੰ ਸਮਝੇ ਨਾ ਤੇ ਫਿਰ ਉਹਨੂੰ ਸੋਧਣ ਵਾਸਤੇ ਸ਼ਸਤਰ ਚੁੱਕਣਾ ਅਤ ਜ਼ਰੂਰੀ ਹੈ। ਵੈਸਾਖੀ ਵਾਲੇ ਦਿਨ ਪਹਿਲੀ ਗੱਲ ਉਦਨ ਵੈਸਾਖੀ ਸੀ ਜਿੱਦਣ ਸੁਲਤਾਨਪੁਰ ਦੀ ਧਰਤੀ ਤੋਂ ਇੱਕ ਸ਼ਬਦ ਉੱਠਿਆ ਸੀ ਨਾ ਕੋ ਹਿੰਦੂ ਨਾ ਮੁਸਲਮਾਨ। ਦੇਖੋ ਉਹ ਵੈਸਾਖੀ ਵਾਲਾ ਦਿਨ ਸੀ। ਮੈਂ ਬੇਨਤੀ ਕਰਾਂ ਕੁਝ ਵੈਸਾਖੀਆਂ ਜਿਹੜੀ ਕੱਲ ਉਹ ਰਮਜ਼ ਪਾ ਗਏ ਉਹ ਜ਼ਰੂਰ ਸੰਪੂਰਨ ਕਰਨਾ ਚਾਹਾਂਗਾ। ਦੂਜੀ ਵੈਸਾਖੀ ਆਈ ਕਿ ਜਦੋਂ ਗੁਰੂ ਨੇ ਭਰਮ ਜਾਲ ਵਿੱਚੋਂ ਸਾਨੂੰ ਕੱਢਿਆ, ਹਰਿਦੁਆਰ ਦੀ ਧਰਤੀ ਹੈ ਉਦਨ ਵੀ ਵੈਸਾਖੀ ਸੀ ਕਿ ਸਾਰੇ ਲੋਕ ਚੜ੍ਹਦੇ ਨੂੰ ਪਾਣੀ ਪੈ ਦਿੰਦੇ ਨੇ ਤੇ ਬਾਬਾ ਨਾਨਕ ਵੀ ਵਿੱਚ ਗੰਗਾ ਦੇ ਖਲੋਤਾ, ਉਹਨਾਂ ਦੇ ਚਰਨ ਵੀ ਪਾਣੀ ਨਾਲ ਭਿੱਜੇ, ਪਰ ਉਹਨਾਂ ਨੇ ਪਾਣੀ ਚੜ੍ਹਦੇ ਨੂੰ ਨਹੀਂ, ਵੈਸਾਖੀ ਵਾਲਾ ਦਿਨ ਸੀ ਤੇ ਮੇਰਾ ਬਾਬਾ ਨਾਨਕ ਪਾਣੀ ਲੈਂਦੇ ਨੂੰ ਦੇਣ ਲੱਗ ਪਿਆ। ਵੈਸਾਖੀ ਵਾਲੇ ਦਿਨ ਪਰਮ ਜਾਲ ਨੂੰ ਤੋੜਿਆ ਸੀ ਕਿ ਸੱਜਣਾ ਪਿੱਤਰਾਂ ਨੂੰ ਪਾਣੀ ਨਹੀਂ, ਜੇ ਪਿੱਤਰਾਂ ਨੂੰ ਪਾਣੀ ਦਿੰਦਾ ਹੋਵੇ ਤੇ ਮੇਰੀ ਧਰਤੀ ਤੇ ਆ ਪੰਜਾਬ ਦੀ ਧਰਤੀ ਤੇ ਪਾਣੀ ਨਾ ਜਾਏ। ਹਜ਼ੂਰ ਕਿਰਪਾਲੂ ਨੇ ਵੈਸਾਖੀ ਵਾਲੇ ਦਿਨ ਪਿੱਤਰਾਂ ਨੂੰ ਦਿੱਤੇ ਹੋਏ ਪਾਣੀ ਦਾ ਭਰਮ ਜਲ ਤੋੜਿਆ, ਉਹ ਦਿਨ ਵੈਸਾਖੀ ਸੀ। ਉਸ ਤੋਂ ਅੱਗੇ ਚੱਲੋ ਗੁਰਮੁਖੋ, ਵੈਸਾਖ ਦਾ ਹੀ ਮਹੀਨਾ ਹੈ ਕਿ ਜਦੋਂ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਇਸ ਸੰਸਾਰ ਦੇ ਉੱਤੇ ਆਏ ਸਨ। ਵੈਸਾਖ ਦਾ ਮਹੀਨਾ ਸਿੱਖ ਲਈ ਕਿੰਨਾ ਕੁ ਚੰਗਾ ਹੈ, ਕਿਹੜੀਆਂ ਕਿਹੜੀਆਂ ਦਾਤਾਂ ਲੈ ਕੇ ਆਇਆ। ਵੈਸਾਖ ਦੇ ਮਹੀਨੇ ਨਿਮਾਣਿਆਂ ਦੇ ਮਾਨ ਸਤਿਗੁਰੂ ਬਾਬਾ ਤੇਜ ਪਾਨ ਦੇ ਘਰ ਪਿੰਡ ਬਾਸਰ ਕੇ ਅੱਜ ਕੱਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪ੍ਰਗਟ ਹੋਏ ਸਨ। ਧਿਆਨ ਦਿਆ ਜੇ ਇਹ ਵੈਸਾਖੀ ਵਾਲਾ ਹੀ ਦਿਨ ਸੀ। ਕੱਲ ਉਹਨਾਂ ਇਸ਼ਾਰਾ ਕੀਤਾ ਸੀ ਕਿ ਬੌਲੀ ਦਾ ਕੜ ਟੁੱਟਾ ਸੀ ਤੇ ਮੈਂ ਇੱਕ ਬੇਨਤੀ ਕਰਾਂ, ਕੇਵਲ ਕੜ ਨਹੀਂ ਸੀ ਟੁੱਟਾ, ਬੇੜੀ ਉਸ ਬੌਲੀ ਦੇ ਕੜ ਟੁੱਟਣ ਦੇ ਨਾਲ ਇੱਕ ਸਿੱਖ ਨੇ ਆਪਣਾ ਤਨ ਮਨ ਧਨ ਸਭ ਕੁਝ ਗੁਰੂ ਨੂੰ ਦੇ ਦਿੱਤਾ ਸੀ। ਉਸ ਦਿਨ ਵੈਸਾਖੀ ਵਾਲੇ ਦਿਨ ਸਿੱਖ ਨੇ ਇੱਕ ਪੂਰਨਾ ਪਾਇਆ ਸੀ ਕਿ ਜੇ ਗੁਰੂ ਹੁਕਮ ਕਰੇ ਕੜ ਤੋੜਦਿਆਂ ਹੋਇਆ ਡੁੱਬ ਵੀ ਜਾਈਏ ਤੇ ਗੁਰੂ ਦੀ ਖੁਸ਼ੀ ਮਿਲ ਜਾਂਦੀ। ਵੈਸਾਖੀ ਵਾਲਾ ਦਿਨ ਸੀ ਕਿ ਜਦੋਂ ਕੜ ਨਹੀਂ ਸੀ ਟੁੱਟਦਾ ਤੇ ਭਾਈ ਮਾਨਕ ਚੰਦ ਆਪ ਬੌਲੀ ਦੇ ਥੱਲੇ ਉਤਰੇ ਨੇ, ਉਹਨਾਂ ਨੇ ਲੈ ਕੇ ਹਥੌੜੇ ਜਦੋਂ ਕੜ ਤੋੜਨਾ ਸ਼ੁਰੂ ਕੀਤਾ ਤੇ ਕਾਰੀਗਰਾਂ ਨੇ ਇੱਕ ਸ਼ਬਦ ਕਿਹਾ ਸੀ ਕੜ ਤਾਂ ਟੁੱਟ ਜਾਏਗਾ ਪਰ ਹੋ ਸਕਦਾ ਕਿ ਟੁੱਟਣ ਵਾਲਾ ਪਾਣੀ ਵਿੱਚ ਰਹਿ ਕੇ ਖਤਮ ਹੋ ਜਾਏ। ਮਾਨਕ ਚੰਦ ਨੇ ਕਿਹਾ ਨਹੀਂ, ਮੈਨੂੰ ਪ੍ਰਵਾਨ ਹੈ ਮੇਰਾ ਗੁਰੂ ਅਮਰਦਾਸ ਮੇਰੇ ਤੇ ਨਜ਼ਰ ਰੱਖੇ ਤੇ ਬੌਲੀ ਦਾ ਕੜ ਤੋੜਾਂ ਤੇ ਇਹਦੀ ਨਜ਼ਰ ਵਿੱਚ ਡੁੱਬ ਜਾਵਾਂਗਾ। ਮੈਂ ਦੁਨੀਆਂ ਦੀ ਨਜ਼ਰ ਵਿੱਚ ਡੁੱਬਾਂਗਾ ਬੌਲੀ ਵਿੱਚ, ਪਰ ਸੱਚ ਜਾਣੋ ਜੇ ਗੁਰੂ ਅਮਰਦਾਸ ਦੀ ਨਜ਼ਰ ਹੋਗੀ ਤੇ ਮੈਂ ਭੌਜਲ ਤੋਂ ਤਰ ਜਾਵਾਂਗਾ। ਭਾਈ ਮਾਨਕ ਚੰਦ ਅੰਦਰ ਵੜੇ, ਉਹਨਾਂ ਨੇ ਬੌਲੀ ਦਾ ਕੜ ਤੋੜਿਆ, ਇੰਨੇ ਜ਼ੋਰ ਨਾਲ ਪਾਣੀ ਫੱਟ ਕੇ ਬਾਹਰ ਨਿਕਲਿਆ ਕਿ ਮਾਨਕ ਚੰਦ ਵਿੱਚ ਰਹਿ ਗਿਆ। ਸਿੱਖ ਤਵਾਰੀ ਕਹਿੰਦੀ ਏ ਵੈਸਾਖੀ ਵਾਲੇ ਦਿਨ ਮਾਨਕ ਚੰਦ ਪਾਣੀ ਵਿੱਚ ਡੁੱਬਾ ਤੇ ਵਿਧਵਾ ਮਾਂ ਆਈ, ਉਹਨੇ ਆ ਕੇ ਦੇਖਿਆ, ਲੋਕਾਂ ਦੱਸਿਆ ਮਾਈ ਤੇਰਾ ਪੁੱਤਰ ਬੌਲੀ ਦੇ ਪਾਣੀ ਵਿੱਚ ਡੁੱਬ ਗਿਆ। ਬਾਹਰ ਆਇਆ ਤੇ ਮਾਈ ਨੇ ਸ਼ਬਦ ਵਰਤੇ ਸਨ ਸਤਿਗੁਰੂ ਕਿ ਮੇਰਾ ਪੁੱਤਰ ਪਾਣੀ ਵਿੱਚ ਡੁੱਬ ਗਿਆ, ਤੇ ਕਿਰਪਾਲੂ ਦਾਤਾ ਜੀ ਨੇ ਕਿਹਾ ਮਾਈ ਨਾਮ ਰੱਖੇ ਮਾਨਕ ਚੰਦ ਚੇਤੇ ਰੱਖੀ ਪੱਥਰ ਪਾਣੀ ਵਿੱਚ ਡੁੱਬਦੇ ਨੇ, ਮਾਨਕ ਕਦੀ ਨੀ ਡੁੱਬਦਾ, ਅੱਜ ਤੇਰਾ ਪੁੱਤਰ ਬੌਲੀ ਵਿੱਚ ਡੁੱਬ ਕੇ ਇੰਨਾ ਗੁਣਵਾਨ ਬਣ ਗਿਆ ਲੋਕਾਂ ਨੂੰ ਭਵਜਲ ਵਿੱਚੋਂ ਡੁੱਬਦਿਆਂ ਨੂੰ ਪਾਰ ਕਰ ਦੇਵੇਗਾ। ਉਹ ਵੀ ਵੈਸਾਖੀ ਵਾਲਾ ਦਿਨ ਸੀ। ਉਸ ਤੋਂ ਅੱਗੇ ਚੱਲੋ ਆ ਵੈਸਾਖ ਦਾ ਹੀ ਮਹੀਨਾ ਹੈ ਜਿਸ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਨੂੰ ਅਸੀਂ ਸ਼ਬਦ ਵਰਤਨੇ ਆ ਨਾ, ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ तत विचार यह मथुरा जगतारन को अवतार बनायो जपियो जिन अर्जुन देव गुरु फिर संकट जो न घर बनायो गुरमुख तवजो दिया जे जिन्हां नूं असीं शब्द वरतने के धन गुरु अर्जुन देव तै जनमत गुरमत ब्रह्म पछाणियो जिन्हां नूं असीं ये शब्द वरतने के गुरु अर्जुन देव ओ जहाज ने जेड़ा उन्हां दी शरण लै ओ पार हुंदा है वैसाख दाई भागां वाला मखीना कहे जिदन गोइंदवाल साहब दी धरती ते मेरे गुरु अर्जुन देव जी दी आमद होई सी। गुरमुख उस तो अगे चलिए कल भाई साहब और शब्द भी कहे जिथे गुरु अर्जुन देव जी दी आमद हुई वैसाख वाला मखीना सी। कदी तकियो के जिस दुख भंजनी बेरी दे थले अज भी सिख इशनान करदा है कोई तर्क करी जा गल वखरीए पर भरोसे वालियां नूं अज भी दात पई मिलदी है। जिस दिन उस कोड़ी ने इशनान कीता सी उनू अंदर बाहर दी अरोगता मिली सिख तवारी कहिंदी उस दिन भी वैसाख दा मखीना सी वैसाखी वाला दिन सी। उस तो अगे चलिए देखो कल भाई साहब ने दो तीन उदाहरण जरूर दित्तियां सन कि गुरु हर कृष्ण साहब जिदन बाबा बकाला कहा सी उस दिन भी वैसाख सी। आप हैरान होवोगे कि गुरमुखो जिस दिन भाई साहब भाई नंद लाल ने इना गुरु की सिखी का महान विद्वान उन्हें कलगी वाले दे चरणा की टेक लई उस दिन भी वैसाखी वाला दिन उन्हें चुनिया सी। वैसाखी वाले दिन भाई नंद लाल गुरु कलगी धर जी दे चरणा विच आए ओ सुलखनी घड़ी आई वैसाखी का समा आया कि गुरु के सिखो जदो अज दे दिन मेरे कलगी धर सचे पिता ने अमृत की दात दिती मैं आना परत के इस विषय ते। देखो उस तो अगे वैसाखी नवे रंग लैके आई एक वैसाखी 1721 दी आई जितन गुरु गोबिंद सिंह जी तो बाद ए खालसा दो हिस्सों विच वंडिया जा चुका सी। उदन भी वैसाखी सी एक बंदई सन ते दूजे तत सन। गुरमुखो उस दिन बंदई कहिंदे सन फतेह दर्शन ते तत खालसा कहिंदा सी वाहिगुरु जी की फतेह ते गुरु के लाल भाई साहब भाई मनी सिंह जी ओ जदों हरिमंदर साहब दी धरती ते गए ने उन्हां देखिया गए ते उन्हां इको गल कही सी वैसाखी वाले दिन हे गुरु कलगी तर सच्चे पातशाह तेरा साजिया गए एक कृपा करी के ए दुविधा नूं तुसी दूर कर दियो ते उन्हां निर्णा लिया सी के एक कागज ते लिख के रख दियो के फतेह दर्शन दूजे कागज ते लिख के रख दियो वाहिगुरु जी का खालसा ते दोनां नूं हर की पौड़ी विच सट दियो ते जेड़ी परची तर जाएगी उन्हूं स्वीकार कर लवांगे। सिख तवारी कहिंदी है कि दोनों परचियां वैसाखी वाले दिन भाई साहिब भाई मनी सिंह ने खारकी पौड़ी भी जदों रखियां बंदई ते तत दोनों सन पहला दोनों डुबियां ने हकीकत है प्रगट न होईयां फिर अरदास कीती दाता तेरे सिख ने वचन कीता है पंथ नाल कहिंदे ने उस वेले एक परची तर के उत्ते आई ते उस परची नूं खोलिया ते विच लिखिया सी वाहिगुरु जी का खालसा वाहिगुरु जी की फतेह। ओ 1721 दी वैसाखी सी जिन्हें बंदई ते तत खालसे दा निर्णा कीता। उस तो अगे चलो वैसाखी आई 1748 दी अज असी तकने आ कदी ओ समा उस वैसाखी नूं सिख भुले ना 83 दे करीब सन सिखां दे जथे हन्ने अन्ने सरदारी सी ते बजुर्ग सरदार नवाब कपूर सिंह ने श्री अकाल तख्त साहिब दी छत्र छाया हेठ सरबत खालसा बुलाया सी। जदों सरबत खालसा इकट्ठा होया ते कपूर सिंह जी खोरा ने एक गुरमता सरबत खालसे विच रखिया सी। ध्यान दिया जे मैं कहना उस दिन नूं अज किते सिख चेते रखे उस दिन सरदार नवाब कपूर सिंह ने शब्द वरते सन के अपनिया छोटिया छोटिया सरदारिया नूं खत्म करके एक सुप्रीम पावर बनाई जाए एक जथेबंदी बनाई जाए। दूसरा मता पास कीता सी कि वैसाखी वाले दिन पंजाब सिखां दी मात भूमि जन्म भूमि है पंजाब उत्ते कीता होया हर हमला सिख पंथ उत्ते हमला समझिया जाएगा। नाल शब्द क्या सी भावे कितने वखरेवे होण जदों पंजाब दी धरती ते हमला होवे ते सिख उस वेले इउं समझे मेरे घर ते हमला है सारियां जथेबंदियां तोड़ दल खालसा बनाया 1721 नूं
ਤੇ ਇੱਕ ਮਹਾਨ ਵਿਦਵਾਨ ਵਾਹਿਗੁਰੂ 1748 ਨੂੰ ਤੇ ਇਹਦੀ ਬਾਗਡੋਰ ਕਿਹਨੂੰ ਸੌਂਪੀ? ਸੁਲਤਾਨੇ ਉਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ। ਧਿਆਨ ਦਿਆ ਜੇ, ਮੈਂ ਕਹਿੰਦਾ ਖਾਲਸਾ ਤੇ ਦਿਆਲੂ ਹੀ ਬੜਾ ਹੈ। ਦੇਖੋ ਮੈਂ ਖਿੱਲ ਵਿੱਚੋਂ ਨਿਕਲਣ ਲੱਗਾ, ਨਵਾਬ ਕਪੂਰ ਸਿੰਘ ਨੇ ਕਿਹਾ ਸੀ ਜੱਸਾ ਸਿੰਘ ਦੀ ਮਾਂ ਨੂੰ ਕਿ ਸਾਨੂੰ ਇਹ ਪੁੱਤਰ ਦੇ ਦੇ। ਅੱਜ ਦਾ ਆਗੂ ਜਦੋਂ ਕਹਿੰਦਾ ਹੈ ਨਾ, ਖਾਸ ਕਰਕੇ ਪੰਜਾਬ ਦੀ ਧਰਤੀ ਤੇ ਬਾਣੀ ਦੀ ਗੱਲ ਚੱਲੇ, ਉਹ ਕਹਿੰਦੇ ਨੇ ਭਾਈ ਸਾਹਿਬ ਜੀ ਅਸੀਂ ਤਾਂ ਸਿਆਸੀ ਬੰਦੇ ਆ, ਸਾਨੂੰ ਕੋਈ ਪਤਾ ਨੀ ਬਾਣੀ ਬੂਣੀ ਸ਼ਬਦ ਵਰਤੇ। ਇੱਕ ਸੱਜਣ ਮੈਨੂੰ ਮਿਲਿਆ ਕਹਿੰਦਾ ਸਾਨੂੰ ਕੋਈ ਪਤਾ ਨੀ ਬਾਣੀ ਬੂਣੀ ਬਾਰੇ, ਸਾਨੂੰ ਤਾਂ ਵੋਟਾਂ ਪੁੱਛੋ। ਤੇ ਮੈਂ ਕਿਹਾ ਫਿਰ ਨੀਲੀ ਦਸਤਾਰ ਤੇ ਕਿਰਪਾਨ ਦੇ ਵੀ ਤੈਨੂੰ ਅਰਥ ਪਤਾ ਨੀ ਹੋਣਾ? ਜਿਹੜਾ ਸਿੱਖ ਸ਼ਬਦ ਵਰਤੇ ਮੈਂ ਸਿਆਸੀ ਆ, ਮੈਨੂੰ ਬਾਣੀ ਬਾਰੇ ਪਤਾ ਨਹੀਂ, ਸੱਚ ਜਾਣੂ ਉਹਨੂੰ ਸਿੱਖ ਸਿਆਸ ਦੀ ਅਗਵਾਈ ਕਰਨ ਦੀ ਲੋੜ ਹੀ ਕੋਈ? ਦੇਖੋ ਜੱਸਾ ਸਿੰਘ ਦੀ ਅਗਵਾਈ ਤੱਕੋ, ਉਹਦੇ ਵਰਗਾ ਸਿਆਸੀ, ਉਹਦੇ ਵਰਗਾ ਸੂਰਮਾ ਅਬਦਾਲੀ ਆਉਂਦਾ ਹੈ, ਕਹਿੰਦੇ ਸੰਜੋਹ ਪਾ ਕੇ ਨੀ ਲੜਨਾ, ਸੰਜੋਹ ਤੋਂ ਬਿਨਾਂ ਜੱਸਾ ਸਿੰਘ ਲੜਦੇ ਰਹੇ। ਤੇ ਜਦੋਂ ਕਿਤੇ ਕੀਰਤਨ ਕਰਨ ਲੱਗਦੇ ਨੇ, 19 ਰਾਗਾਂ ਦਾ ਗੁਲਦਸਤਾ ਉਹਨਾਂ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਗਾਇਆ ਸੀ। ਕਿਤਨਾ ਮਹਾਨ ਵਿਦਵਾਨ, ਉਹਦੇ ਸਾਹਮਣੇ ਅਬਦਾਲੀ ਨੀ ਖਲੋਂਦਾ? ਅਬਦਾਲੀ ਦੇ ਹਾਥੀ ਖੋ ਕਿਉਂ ਲਿਆਉਂਦਾ ਹੈ? ਤੇ ਜਦੋਂ ਕਿਤੇ ਕੀਰਤਨ ਕਰਦਾ 19 ਰਾਗਾਂ ਦਾ ਗੁਲਦਸਤਾ, ਤੇ ਉਸ ਨੂੰ ਇੱਕ ਦਿਨ ਸ਼ਬਦ ਕਹੇ ਸਨ, ਜਦੋਂ ਬਾਲ ਅਵਰੇਸ਼ ਵਿੱਚ ਖਾਲਸੇ ਨੂੰ ਉਹ ਵੰਡਦੇ ਸਨ, ਖਾਲਸੇ ਦੇ ਘੋੜਿਆਂ ਨੂੰ ਦਾਣਾ ਪੱਠਾ, ਤੇ ਛੋਟੇ ਬੱਚਾ ਜਾਣ ਕੇ ਕੋਈ ਉਹਨਾਂ ਨੂੰ ਜੱਸਾ ਸਿੰਘ ਨੂੰ ਕਿਸੇ ਨੇ ਥੱਪੜ ਲਾ ਜਾਣਾ, ਕਿਸੇ ਨੇ ਕਮੀਜ਼ ਖਿੱਚ ਦੇਣੀ, ਕਿਸੇ ਨੇ ਟੀਚਰ ਕਰਨੀ। ਤੇ ਇੱਕ ਦਿਨ ਜੱਸਾ ਸਿੰਘ ਹੋਣਾ ਨੇ ਉਹ ਭਾਂਡਾ ਪੜੋਪੀ, ਸ਼ਬਦ ਮੇਰਾ ਸਮਝ ਲਿਓ, ਪੜੋਪਾ ਸ਼ਬਦ ਬੜਾ ਪੁਰਾਣਾ ਸ਼ਬਦ ਪੇਂਡੂ, ਉਹ ਕਪੂਰ ਸਿੰਘ ਦੇ ਪੈਰਾਂ ਵਿੱਚ ਰੱਖ ਕੇ ਕਿਹਾ, ਬਾਪੂ ਮੈਂ ਇਸ ਖਾਲਸੇ ਦੇ ਘੋੜਿਆਂ ਨੂੰ ਦਾਣਾ ਨਹੀਂ ਵੰਡਣਾ। ਪੁੱਛਿਆ ਕਿਉਂ? ਕਹਿੰਦੇ ਨੇ ਮੈਨੂੰ ਪੰਜਾਬੀ ਠੇਠ ਨਹੀਂ ਅਜੇ ਆਉਂਦੀ, ਹਮਕੋ ਤੁਮਕੋ ਕਹਿ ਕੇ ਬੁਲਾਉਂਦੇ ਨੇ, ਟਿੱਚਰਾਂ ਕਰਦੇ ਨੇ। ਕਹਿੰਦੇ ਪੜੋਪਾ ਹੱਥ ਵਿੱਚ ਪਕੜਾ ਕੇ ਨਾ ਸੀਨੇ ਨਾਲ ਲਾ ਕੇ ਕਿਹਾ, ਜੱਸਾ ਸਿਆ ਮੈਂ ਤਾਂ ਘੋੜਿਆਂ ਦੀ ਲਿੱਦ ਸੱਚਣਾ ਵਾ, ਲਿੱਦ ਸੱਟਣ ਵਾਲੇ ਨੂੰ ਨਵਾਬੀਆਂ ਦਿੰਦੇ ਨੀ ਖਾਲਸੇ, ਤੂੰ ਪੜੋਪੀ ਛੱਡੀ ਨਾ, ਤੈਨੂੰ ਤੇ ਸੁਲਤਾਨ ਬਣਾ ਦੇਣਗੇ, ਤੈਨੂੰ ਤੇ ਪਾਤਸ਼ਾਹ ਬਣਾਉਣਗੇ। ਸਨ 1748 ਦੀ ਵਿਸਾਖੀ ਆਈ, ਵੈਸਾਖੀ ਆਈ, ਤੇ ਦੇਖੋ ਇੱਕ ਯਤੀਮ ਬੱਚਾ ਸੁਲਤਾਨੇ ਉਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਬਣਿਆ। ਉਸ ਤੋਂ ਅੱਗੇ ਚੱਲਾਂ, ਗੁਰਮੁਖੋ ਇੱਕ ਮੈਂ ਬੇਨਤੀ ਕਹਿਣੀ ਭੁੱਲ ਗਿਆ, ਸ਼ਾਇਦ ਬਹੁਤ ਘੱਟ ਸੱਜਣਾਂ ਨੂੰ ਪਤਾ ਹੋਣਾ, ਇਹ ਪਤਾ ਸਭ ਨੂੰ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ। ਦੇਖੋ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਨੇ ਸੰਪੂਰਨਤਾ ਜਿਹੜੀ ਬਾਣੀ ਗੁਰੂ ਤੇਗ ਬਹਾਦਰ ਜੀ ਦੀ ਦਮਦਮਾ ਸਾਹਿਬ ਚਾੜੀ, ਉਹ ਗੁਰੂ ਕਲਗੀਧਰ ਜੀ ਨੇ ਅੰਕਿਤ ਕੀਤੀ ਹੈ। ਤੇ ਜਿਸ ਦਿਨ ਸਾਹਿਬ ਗੁਰੂ ਕਲਗੀਧਰ ਕਿਰਪਾਲੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕੀਤੀ ਤੇ ਕਿਹਾ ਅੱਜ ਤੋਂ ਬਾਅਦ ਸਮਰੱਥ ਗੁਰੂ ਹੈ, ਉਸ ਦਿਨ ਵੀ ਵੈਸਾਖੀ ਵਾਲਾ ਦਿਹਾੜਾ ਸੀ ਦਮਦਮਾ ਸਾਹਿਬ ਦੀ ਧਰਤੀ ਤੇ। ਉਸ ਦਿਨ ਹੁਕਮਨਾਮਾ ਵੀ ਆਇਆ ਸੀ ਕਿ ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ। ਖੈਰ ਉਸ ਤੋਂ ਅੱਗੇ 1763 ਦੀ ਵਿਸਾਖੀ ਕਦੀ ਤੱਕੋ, ਖਾਲਸੇ ਨੂੰ ਦਿੱਤੀ ਹੋਈ ਅੰਮ੍ਰਿਤ ਦੀ ਦਾਤ ਰੰਗ ਲਿਆਈ। ਅੱਜ ਖਾਲਸਾ ਵੈਸਾਖੀ ਵਾਲੇ ਦਿਨ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਹੈ। ਕਸੂਰ ਤੋਂ ਇੱਕ ਬ੍ਰਾਹਮਣ ਆਇਆ, ਉਹਨੇ ਆਉਂਦਿਆਂ ਸਾਰ ਫਰਿਆਦ ਕੀਤੀ, ਖਾਲਸਾ ਕਸੂਰ ਦਾ ਹਾਕਮ ਉਸਮਾਨ ਖਾਨ ਉਹ ਕਿਸੇ ਵੀ ਸੱਜ ਵਈ ਵਈ ਬਹੁ ਬੇਟੀ ਦੀ ਪਤ ਮਿੱਟੀ ਵਿੱਚ ਰੋਲਦਿਆਂ ਦੇਰ ਨੀ ਲਾਂਦਾ, ਅੱਜ ਮੇਰੀ ਉਸਨੇ ਘਰ ਵਾਲੀ ਨੂੰ ਚੁੱਕ ਕੇ ਆਪਣੇ ਘਰ ਪਾਇਆ ਹੈ, ਮੇਰਾ ਤੇਰੇ ਤੋਂ ਬਿਨਾਂ ਕੋਈ ਨੀ ਫਰਿਆਦ ਸੁਣਨ ਵਾਲਾ, ਇੱਕ ਕਿਰਪਾ ਮੇਰੇ ਤੇ ਕਰੋ, ਮੇਰੀ ਉਸ ਪਤਨੀ ਨੂੰ ਘਰ ਵਾਪਸ ਮੋੜ ਦੇ ਹੋ। ਕਹਿੰਦੇ ਨੇ ਉਸ ਵੇਲੇ ਖਾਲਸਾ ਉਹਨੂੰ ਸਮਾਂ ਚੇਤੇ ਆ ਗਿਆ ਕਿ ਗੁਰੂ ਕਲਗੀਧਰ ਜੀ ਨੇ ਤੇ ਸ਼ਸਤਰ ਪਕੜਾਈ ਤਾਂ ਸਨ, ਉੱਥੇ ਉਸ ਵੇਲੇ ਦੁਬਧਾ ਪੈਦਾ ਹੋ ਗਈ। ਕਈਆਂ ਨੇ ਕਿਹਾ ਕਿ ਉਹਦੇ ਕੋਲ ਕਿਲੇ ਨੇ, ਆਪਾਂ ਮੁੱਠੀ ਪਾਰਾਂ, ਪਰ ਕਹਿੰਦੇ ਸਰਦਾਰ ਜੱਸਾ ਸਿੰਘ ਉਹਨਾਂ ਨੇ ਸ਼ਬਦ ਵਰਤੇ ਸਨ ਕਿ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰ ਲਈਏ, ਜੋ ਗੁਰੂ ਗ੍ਰੰਥ ਸਾਹਿਬ ਕਹਿਣਗੇ ਆਪਾਂ ਉਹਨੂੰ ਸਵੀਕਾਰ ਕਰ ਲਾਂਗੇ। ਇੱਕ ਫਰਿਆਦੀ ਬ੍ਰਾਹਮਣ ਅਕਾਲ ਤਖ਼ਤ ਦੀ ਤਾਬਿਆ ਖਲੋਤਾ ਹੈ ਤੇ ਖਾਲਸੇ ਨੇ ਦੇਗ ਲਈ, ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਪਹੁੰਚੇ ਤੇ ਅਰਦਾਸ ਦੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਦਰਜ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਆ ਸ਼ਸਤਰਧਾਰੀ ਖਾਲਸੇ ਨੇ ਬੇਨਤੀ ਕੀਤੀ, ਦਾਤਾ ਜਿਸ ਲਈ ਤੂੰ ਖਾਲਸਾ ਸਿਰਜਿਆ ਸੀ ਅੱਜ ਲੋੜਵੰਦ ਇੱਕ ਆਇਆ ਹੈ ਤੇ ਅਸੀਂ ਗਿਣਤੀ ਵਿੱਚ ਥੋੜੇ ਹਾਂ ਤੇ ਕੀ ਹਮਲਾ ਕਰੀਏ, ਪਤੇ ਮਿਲੇਗੀ? ਉਹ ਸ਼ਬਦ ਸਨ ਕਿ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ। ਕਹਿੰਦੇ ਨੇ ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾਂ, ਬਸੰਤ ਵਾਰ ਕੋ ਆਇਓ ਲਿਖਾਂ। ਉਸ ਵੇਲੇ ਪੌੜੀ ਆਈ ਹੁਕਮਨਾਮਾ, ਜਦੋਂ ਕਿਹਾ ਤੁਸੀਂ ਹੁਕਮ ਦਿਓ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾਂ, ਬਸੰਤ ਵਾਰ ਕੋ ਆਇਓ ਲੇਖਾਂ। ਤੇ ਕੀ ਲੇਖਾਂ ਆਇਆ ਪੌੜੀ, ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਵਾ, ਆਪਣੇ ਚਰਨ ਜਪਾਇਣ ਵਿਚ ਦਇਓ ਖੜੋਵਾ, ਰੋਗ ਸੋਗ ਸਾ ਮਿਟ ਗਏ ਨਿਤ ਨਵਾਂ ਨਹੋਵਾ, ਜਿਨ ਰਹਿਣ ਨਾਮ ਧਿਆਏ ਦੇ ਫਿਰ ਪਾਏ ਨਾ ਮੋਵਾ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ। ਜਦੋਂ ਖਾਲਸਾ ਗਿਆ ਤੇ ਰਸਤੇ ਵਿਚ ਕਿਸੇ ਪੁੱਛਿਆ ਉਹ ਮੁੱਠੀ ਭਰ ਜਿੱਤ ਕੇ ਆਓਗੇ, ਤੇ ਅੱਗੋ ਉੱਤਰ ਦਿੱਤਾ ਸੀ ਦਈ ਗੁਰੂ ਗ੍ਰੰਥ ਆਵਾਜ਼ ਸੋਈ ਕਰੋਗੋ ਹਮਰੇ ਕਾਜ। ਗੁਰੂ ਗ੍ਰੰਥ ਸਾਹਿਬ ਨੇ ਆਵਾਜ਼ ਦਿੱਤੀ ਏ ਤੇ ਸਾਡੇ ਕਾਰਜ ਵੀ ਰਾਸ ਉਹਨੇ ਕਰਨੇ। ਖਾਲਸਾ ਜਿੱਤ ਕੇ ਆਇਆ ਤੇ ਗੁਰਮੁਖ ਇਹ 1763 ਦੀ ਵੈਸਾਖੀ ਤੋਂ ਬਾਅਦ ਇੱਕ ਵੈਸਾਖੀ ਆਈ, ਆਪਾਂ 1919 ਵਿਚ ਝਾਤੀ ਮਾਰਨੇ ਆ। ਜਲਿਆਂ ਵਾਲੇ ਬਾਗ ਨੇ ਸਿੱਖ ਕੀ ਪੰਜਾਬ ਨੂੰ ਚੰਜੋੜ ਕੇ ਰੱਖ ਦਿੱਤਾ, ਉਸ ਦੁੱਲੇ ਹੋਏ ਕੌਮ ਖੂਨ ਨੇ ਹਿੰਦੁਸਤਾਨ ਨੂੰ ਆਜ਼ਾਦੀ ਦਵਾਈ। ਮੈਂ ਕਹਿੰਦਾ ਜਿੱਥੇ 99 ਦੀ ਵੈਸਾਖੀ ਨੀ ਭੁੱਲੇਗੀ, ਜਿੱਥੇ 1721 ਦੀ ਵੈਸਾਖੀ ਨੀ ਭੁੱਲੇਗੀ, ਜਿੱਥੇ 1748 ਦੀ ਵੈਸਾਖੀ ਨੀ ਭੁੱਲੇਗੀ, 1763 ਦੀ ਵੈਸਾਖੀ ਨੀ ਭੁੱਲੇਗੀ, ਜਲਿਆਂ ਵਾਲੇ ਬਾਗ ਵਾਲੀ ਵੈਸਾਖੀ ਨੀ ਭੁੱਲੇਗੀ, ਸਿੱਖ ਕੌਮ ਕਦੀ ਵੀ 78 ਦੀ ਵੈਸਾਖੀ ਨੂੰ ਨਹੀਂ ਭੁੱਲੇਗੀ। ਧਿਆਨ ਦਿਆ ਜੇ, ਉਹ ਕਦੀ ਵੀ ਨੀ ਭੁੱਲੀ ਜਾ ਸਕਦੀ। ਭਾਵੇਂ ਅਸੀਂ ਜ਼ਬਾਨ ਨੂੰ ਰੋਕ ਲਈਏ ਅੱਜ ਵੀ ਨਹੀਂ ਗੱਲ ਕਰਨੀ, 78 ਦੀ ਵੈਸਾਖੀ ਕਦੀ ਨੀ ਭੁੱਲੇਗੀ, ਜਿਸ ਲਈ ਗੁਰੂ ਨੇ ਖਾਲਸਾ ਸਾਜਿਆ ਕਿ ਭਰਮ ਭੇਖ ਤੋਂ ਉੱਪਰ ਰਹਿ ਕੇ, ਦੰਭ ਪਖੰਡ ਤੋਂ ਉੱਪਰ ਰਹਿ ਕੇ, ਉਸੇ ਖਾਲਸੇ ਦੀ ਜਨਮ ਭੂਮੀ ਅੰਮ੍ਰਿਤਸਰ ਆਪਾਂ ਮੰਨਦੇ ਹਾਂ। ਭਾਵੇਂ ਸ਼ਬਦ ਅਨੰਦਪੁਰ ਸਾਹਿਬ ਵਰਤਨੇ ਆ, ਸਿੱਖ ਦਾ ਧੁਰਾ ਅੰਮ੍ਰਿਤਸਰ ਸਾਹਿਬ ਹੈ। ਉਸੇ ਧਰਤੀ ਤੇ ਖਾਲਸੇ ਨੂੰ ਵੰਗਾਰਨ ਕੋਈ ਆਇਆ, ਉਹਨਾਂ ਸ਼ਹਾਦਤ ਤੇ ਜਾਮ ਪੀ ਲਏ, ਪਰ ਇੱਕ ਗੱਲ ਸਿੱਧ ਕਰ ਦਿੱਤੀ ਕਿ ਗੁਰੂ ਕਲਗੀਧਰ ਜੀ ਦਾ ਖਾਲਸਾ ਜੇ ਜਿਉਂਦਾ ਹੈ। ਦੇਖੋ ਇਹ ਵੈਸਾਖੀ ਦੀਆਂ ਕੁਝ ਘਟਨਾਵਾਂ ਨੇ। ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ, ਜਿਹੜਾ ਅੱਜ ਦੀ ਵੈਸਾਖੀ ਦਾ ਆਪ ਨਾਲ ਸੰਖੇਪ ਜਿਹਾ ਜ਼ਿਕਰ ਕਰਨਾ ਹੈ। ਧੰਨ ਗੁਰੂ ਨਾਨਕ ਬਾਬੇ ਨੇ ਸ਼ਬਦ ਵਰਤੇ, ਕਹਿਣ ਲੱਗੇ ਵੈਸਾਖ ਭਲਾ ਸਾਖਾ ਵੇਸ਼ ਕਰੇ, ਕਿ ਵੈਸਾਖ ਦਾ ਮਹੀਨਾ ਚੰਗਾ ਆ ਗਿਆ, ਕਿ ਦੇਖੋ ਦੁਨੀਆਂ ਦੇ ਲੋਕ ਅੱਜ ਤਾਂ ਬਨਸਪਤੀ ਦੀਆਂ ਕਰੂੰਬਲਾਂ ਵੀ ਬਾਹਰ ਨਿਕਲ ਆਈਆਂ ਨੇ, ਉਹਨੇ ਵੀ ਪੁਰਾਤਨਤਾ ਨੂੰ ਛੱਡ ਦਿੱਤਾ ਹੈ। ਉਹ ਗੁਰੂ ਕੇ ਸਿੱਖਾਂ ਵਹਿਮਾਂ ਭਰਮਾਂ ਨੂੰ ਛੱਡ ਦੇ, ਵੈਸਾਖ ਵਾਲੇ ਦਿਨ ਤੇਰੇ ਉੱਤੇ ਵੀ ਨਵੀਆਂ ਕਰੂੰਬਲਾਂ ਆਉਣ ਤੇ ਨਵਾਂ ਜੀਵਨ ਜੀਣ ਦੀ ਤੈਨੂੰ ਜਾਚ ਆ ਜਾਏ। ਵੈਸਾਖ ਭਲਾ ਸਾਖਾ ਵੇਸ਼ ਕਰੇ, ਹੁਣ ਅਗਲੀ ਤੋਕੇ ਧਨ ਦੇਖੇ ਹਰ ਦੁਆਰ ਆਵੋ ਦਇਆ ਕਰੇ। ਮੈਂ ਪੂਰਾ ਸ਼ਬਦ ਆਪ ਨਾਲ ਜ਼ਰੂਰ ਸਾਂਝਾ ਕਰਨਾ, ਕਿਉਂਕਿ ਇਹਦੀਆਂ ਕੁਝ ਤੁਕਾਂ ਐਸੀਆਂ ਨੇ ਜਿਹੜੀਆਂ ਖਾਲਸੇ ਦੀ ਵਿਆਖਿਆ ਕਰਨਗੀਆਂ। ਪਹਿਲੀ ਗੱਲ, ਨਵੀਨਤਾ ਤੈਨੂੰ ਚਾਹੀਦੀ ਏ, ਤੇ ਖਾਲਸਾ ਬੰਦਾ ਮਤਲਬ ਇਹ ਵੇ ਅੱਜ ਗੁਰੂ ਦੇ ਦਰ ਤੇ ਖਲੋ ਜਾ। ਜਿਵੇਂ ਰਾਤ ਮਹਾਂਪੁਰਸ਼ ਵੀ ਕਹਿ ਰਹੇ ਸਨ ਕਿ ਅੱਜ ਬੂਹੇ ਖੋਲ ਕੇ ਬੇਨਤੀ ਕਰ, ਗੁਰੂ ਕਲਗੀ ਵਾਲਿਆ ਮੇਰੇ ਘਰ ਵਿਚ ਆ। ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਕਿਉਂ ਨਹੀਂ, ਬੂਹੇ ਵਿਚ ਖਲੋ, ਤਨ ਦੇਖਾ ਹਰ ਦੁਆਰ, ਬਾਣੇ ਸਾਹਮਣੇ ਖਲੋ ਜਾ ਬੂਹੇ ਵਿਚ, ਤੇ ਬੇਨਤੀ ਕਰ ਆਵੋ ਦਇਆ ਕਰੇ ਘਰ ਆਓ, ਮੇਰੇ ਤੇ ਦਇਆ ਕਰਕੇ, ਮੇਰੇ ਕੋਲ ਗੁਣ ਕੋਈ ਨਹੀਂ, ਤੁਸੀਂ ਦਇਆ ਕਰਕੇ ਆਓ। ਸ਼ਬਦਾਂ ਵੱਲ ਧਿਆਨ ਦਿਆ ਜੇ, ਸਹਿ ਲੱਗੇ ਵੈਸਾਖ ਭਲਾ ਸਾਖਾ ਵੇਸ਼ ਕਰੇ, ਧਨ ਦੇਖਾ ਹਰ ਦੁਆਰ ਆਵੋ ਦਇਆ ਕਰੇ ਘਰ ਆਓ ਪਿਆਰੇ, ਦੁੱਤਰ ਤਾਰੇ ਤੁਧ ਬਿਨ ਅੱਡ ਨਾ ਬੋਲੋ। ਹੁਣ ਦੇਖੋ ਸ਼ਬਦ ਕੈਸੇ ਚੁਣੇ, ਕਹਿੰਦੇ ਨੇ ਘਰ ਆ ਜਾ, ਤੇ ਪੁੱਛਿਆ ਗੁਰੂ ਨਾਨਕ ਸਾਹਿਬ ਜੀ ਕਿ ਗੁਰੂ ਤੋਂ ਬਿਨਾ ਸਰਦਾ ਨਹੀਂ, ਕਹਿਣ ਲੱਗੇ ਮੇਰੇ ਦਾਤਾ ਜੀ ਹਕੀਕਤ ਏ ਵੇ, ਤੇਰੇ ਤੋਂ ਬਿਨਾ ਮੇਰਾ ਅੱਧੀ ਕੌਡੀ ਵੀ ਮੁੱਲ ਨਹੀਂ ਪੈਣਾ, ਤੁਧ ਬਿਨ ਅੱਡ ਨਾ ਬੋਲੋ। ਗੁਰੂ ਕੇ ਸਿੱਖਾਂ ਰੱਬ ਤੋਂ ਬਿਨਾ, ਗੁਰੂ ਤੋਂ ਬਿਨਾ ਤੇਰਾ ਅੱਧੀ ਕੌਡੀ ਮਿਲ ਨਹੀਂ। ਅੱਜ ਵੈਸਾਖੀ ਵਾਲੇ ਦਿਨ ਦੇਖ ਤੇ ਤੁਖਾਰੀ ਰਾਗ ਨੂੰ ਤੱਕ, ਮੇਰੇ ਕਲਗੀ ਵਾਲੇ ਨੇ ਬੜੀ ਕਿਰਪਾਲਤਾ ਕੀਤੀ ਸੀ। ਮੈਂ ਇੱਕ ਦੋ ਬੇਨਤੀਆਂ ਕਰਾਂਗਾ। ਕੱਲ ਜਿਵੇਂ ਪ੍ਰਕਰਨ ਚਰੇ ਸਨ, ਸਤਿਕਾਰਯੋਗ ਭਾਈ ਸਾਹਿਬ ਹੁਣਾਂ ਨੇ ਭਾਈ ਮਤੀ ਦਾਸ ਦੀ ਦਾਸਤਾਨ ਪੇਸ਼ ਕੀਤੀ, ਕਹਿਣ ਦਾ ਤਰੀਕਾ ਆਪਣੇ ਹੀ ਉਹਨਾਂ ਦਾ, ਇਹ ਨਾ ਸਮਝਿਓ ਖੁਸ਼ਾਮਦ, ਰੱਬ ਜਿਹਨੂੰ ਗੁਣ ਦੇ। ਕਹਿੰਦੇ ਨੇ ਗੁਰੂ ਕਲਗੀਧਰ ਜੀ ਨੇ ਜਿਹੜਾ ਖਾਲਸਾ ਸਾਜਿਆ, ਬੜੀ ਸੋਹਣੇ ਕਾਵ ਟੋਟੇ ਨੇ ਕੁਝ, ਉਹ ਮੈਂ ਆਪ ਨਾਲ ਅੱਜ ਜ਼ਰੂਰ ਸਾਂਝੇ ਕਰਨੇ ਚਾਹੁੰਦਾ। ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਫਰਿਆਦ ਹੋਈ ਸੀ, ਹਿੰਦੁਸਤਾਨ ਦੀ ਪੱਤ ਰੁਲਦੀ ਹੋਈ, ਆਨੰਦਪੁਰ ਜਾ ਕੇ ਪੁਕਾਰੀ ਸੀ ਤੇ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਨੇ ਉੱਥੇ ਜਿਹੜੇ ਸ਼ਬਦ ਕਹੇ, ਬਜ਼ੁਰਗ ਸਾਡੇ ਵਿਦਵਾਨ ਕਵੀ ਹੋਏ ਨੇ ਰਾਮ ਨਾਰਾਇਣ ਸਿੰਘ ਜੀ ਦਰਦੀ, ਉਹਨਾਂ ਨੇ ਸ਼ਬਦ ਬੜੇ ਸੋਹਣੇ ਵਰਤੇ ਨੇ। ਕਹਿੰਦੇ ਨੇ ਜਦੋਂ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਸਿਸਕੀਆਂ ਲਈਆਂ ਰੋਏ ਗਏ ਤੇ ਮੈਂ ਬੇਨਤੀ ਕਰਨਾ ਹੁੰਦਾ ਕਿ ਖਾਲਸੇ ਦੀ ਜਨਮ ਭੂਮੀ ਹੈ ਆਨੰਦਪੁਰ, ਆਨੰਦਪੁਰੀ ਫੈਸਲੇ ਹੁੰਦੇ ਨੇ, ਆਨੰਦਪੁਰੀ ਫਰਿਆਦ ਸੁਣੀ ਜਾਂਦੀ ਏ। ਜਿੱਦਣ ਵੀ ਹਿੰਦੁਸਤਾਨ ਨੂੰ ਖਤਰਾ ਪਏਗਾ ਆਨੰਦਪੁਰ ਦੀ ਫਰਿਆਦ ਤੋਂ ਬਿਨਾਂ ਇਹਨੂੰ ਬਚਾ ਹੀ ਕੋਈ ਨਹੀਂ ਸਕਦਾ। ਉਦਨ ਆਨੰਦਪੁਰ ਗਏ, ਫਰਿਆਦ ਕੀਤੀ ਤੇ ਗੁਰੂ ਤੇਗ ਬਹਾਦਰ ਜੀ ਨੇ ਜਿਹੜੇ ਸ਼ਬਦ ਕਹੇ ਉਹਨਾਂ ਸ਼ਬਦਾਂ ਵੱਲ ਧਿਆਨ ਦਿਓ। ਤੁਸੀਂ ਸਿਆਣੇ ਬੈਠੇ ਹੋ, ਪੰਜ ਸਿੱਖ ਆਨੰਦਪੁਰ ਤੋਂ ਗਏ ਨੇ ਪਰ ਕੋਈ ਵੀ ਕਸ਼ਮੀਰੀ ਪੰਡਿਤ ਨਾਲ ਨੀ ਆਨੰਦਪੁਰ ਤੋਂ ਗਿਆ। ਕਿਸੇ ਦਾ ਨਾਂ ਦੱਸੋ ਕੋਈ ਗਿਆ? ਉਹਨਾਂ ਨੂੰ ਘਰਾਂ ਨੂੰ ਤੋੜ ਦਿੱਤਾ ਹੈ, ਆਪ ਮੌਤ ਨੂੰ ਵਰਨ ਤੁਰੇ ਨੇ ਤੇ ਸ਼ਬਦ ਵਰਤੇ ਨੇ, ਕਿਹਾ ਪਾਤਸ਼ਾਹ ਬੱਚਿਓ ਘਰੀ ਜਾਵੋ ਸਿਰ ਦੇ ਕੇ ਸੱਤ ਬਚਾਵਾਂਗਾ ਮੈਂ। ਖਾਲਸਾ ਪੈਦਾ ਕਿਵੇਂ ਹੋਇਆ? ਕਿਹਾ ਪਾਤਸ਼ਾਹ ਬੱਚਿਓ ਘਰੀ ਜਾਵੋ ਸਿਰ ਦੇ ਕੇ ਸੱਤ ਬਚਾਵਾਂਗਾ ਮੈਂ। ਹਿੰਦੂ ਧਰਮ ਦੇ ਬੁੱਝ ਰਹੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ, ਪਾਇਆ ਦੇਸ਼ ਦੀਆਂ ਜੜਾਂ ਵਿੱਚ ਲਹੂ ਆਪਣਾ। ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ, ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ ਹੈ। ਸਾਹਿਬ ਗੁਰੂ ਤੇਗ ਬਹਾਦਰ ਕਿਰਪਾਲੂ ਖੂਨ ਦੇ ਕੇ ਉਸ ਦੀਵੇ ਨੂੰ ਬਾਲਿਆ। ਉਹ ਦੁਨੀਆਂ ਦੇ ਲੋਕ ਜਿੰਨੇ ਬੁੱਝਦੇ ਹੋਏ ਦੀਵੇ ਆਪਣੇ ਖੂਨ ਨਾਲ ਬਾਲੇ ਨੇ, ਉਹਦੇ ਘਰ ਦੇ ਦੀਵੇ ਨੂੰ ਬੁਝਾਉਣ ਤੋਂ ਪਹਿਲਾਂ ਸੋਚਿਓ ਉਹਦੇ ਘਰ ਦਾ ਦੀਵਾ ਕਦੀ ਬੁਝਣਾ ਨਹੀਂ, ਉਹਨੇ ਸਾਰੇ ਪਰਿਵਾਰ ਦੇ ਖੂਨ ਵਿੱਚ ਪਾਇਆ ਹੋਇਆ। ਕਦੀ ਤੱਕੋ ਜਿਹੜੀ ਬੇਨਤੀ ਅਗਲੀ ਕਰਨੀ, ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰੇ ਨੇ, ਦਿੱਲੀ ਗਏ ਨੇ ਚਾਂਦਨੀ ਚੌਕ, ਸ਼ਹਾਦਤ ਦਾ ਜਾਮ ਪੀਤਾ ਹੈ। ਇੱਥੇ ਇੱਕ ਸ਼ਬਦ ਪਿਛਲੇ ਦਿਨ ਮੇਰੇ ਮਨ ਵਿੱਚ ਆਇਆ, ਅਸੀਂ ਸ਼ਬਦ ਵਰਤਨੇ ਆ ਕਲਮ, ਸਿਰ ਕਲਮ ਕਰਨਾ ਜਾਂ ਸ਼ਬਦ ਵਰਤਨੇ ਆ ਕਲਮ ਦੀ ਪਿਓਦ ਲਾਣੀ। ਹੁਣ ਦੇਖੋ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਚਾਂਦਨੀ ਚੌਕ ਗਏ ਨੇ, ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਲੱਗੇ ਨੇ ਤੇ ਜਲਾਦ ਨੇ ਪੂਰੀ ਤਲਵਾਰ ਤੇਜ਼ ਕੀਤੀ ਏ, ਤਿੰਨ ਸਿੱਖ ਸਾਹਮਣੇ ਪਹਿਲਾਂ ਸ਼ਹੀਦ ਕੀਤੇ ਨੇ ਤੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਆਏ ਤੇ ਜਦੋਂ ਇਹਨੇ ਤਲਵਾਰ ਤਿੱਖੀ ਕਰਦਾ, ਹਜ਼ੂਰ ਨੇ ਖੱਸ ਕੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਇੱਕ ਗੱਲ ਚੇਤੇ ਰੱਖੀ, ਮੇਰਾ ਨਾਮ ਤੇਗ, ਫਾਰਸੀ ਦਾ ਸ਼ਬਦ ਤੇਗ ਬਹਾਦਰ ਹੈ, ਤੇ ਚੇਤੇ ਰੱਖੀ ਤੇਗ ਬਹਾਦਰ ਦਾ ਮਤਲਬ ਕੇਵਲ ਇਹ ਨਹੀਂ, ਮੈਂ ਤੇਗ ਕੇਵਲ ਚਲਾ ਨਹੀਂ ਸਕਦਾ, ਸਮਾਂ ਆਵੇ ਤੇ ਮੈਂ ਤੇਗ ਖਾ ਵੀ ਸਕਦਾ। ਤੇਗ ਬਹਾਦਰ ਹਾਂ, ਤੇਗ ਚਲਾ ਵੀ ਸਕਣਾ ਤੇ ਤੇਗ ਖਾ ਵੀ ਸਕਣਾ ਵਾ। ਤੇ ਉਹਨਾਂ ਸ਼ਬਦ ਕਹਿ ਸਨ ਕਿ ਤੁਹਾਡਾ ਸਿਰ ਧੜ ਤੋਂ ਅਲਹਿਵਾ ਕਰ ਦਿੱਤਾ ਜਾਏਗਾ, ਕਲਮ ਕਰ ਦਿੱਤਾ ਜਾਏਗਾ। ਮੈਂ ਕਹਿੰਦਾ ਕਲਮ ਸ਼ਬਦ ਕਿੱਡਾ ਕਮਾਲ ਦਾ ਹੈ ਤੇ ਕਿੰਨਾ ਡੂੰਘਾ ਸ਼ਬਦ ਹੈ ਕਲਮ ਕਰਨਾ। ਜਦੋਂ ਕਿਹਾ ਤੁਹਾਡਾ ਸਿਰ ਕਲਮ ਕਰਾਂਗੇ ਤੇ ਉਹਨਾਂ ਨੂੰ ਪਤਾ ਨਹੀਂ ਸੀ ਕਿ ਕਾਨਾ ਓਨੀ ਦੇਰ ਤੱਕ ਤਵਾਰੀਖ ਨਹੀਂ ਲਿਖਦਾ, ਕਲਮ ਓਨੀ ਦੇਰ ਤੱਕ ਤਵਾਰੀਖ ਦੇ ਅੱਖਰ ਨਹੀਂ ਲਿਖਦੀ ਜਿੰਨੀ ਦੇਰ ਤੱਕ ਉਹਨੂੰ ਚਾਕੂ ਨਾਲ ਕਲਮ ਨਾ ਕੀਤਾ ਜਾਏ। ਕਾਨਾ ਕਲਮ ਬਣਾਈਏ ਤੇ ਉਹ ਸਦੀਆਂ ਤੱਕ ਦਾ ਇਤਿਹਾਸ ਲਿਖ ਜਾਂਦਾ ਹੈ, ਤੇ ਜਿਸ ਗੁਰੂ ਨੂੰ ਤੂੰ ਕਲਮ ਕਰਨਾ ਚਾਹੁੰਦਾ ਸੱਚ ਜਾਣੀ ਸਦੀਆਂ ਤੱਕ ਇਹਦੇ ਇਤਿਹਾਸ ਨੂੰ ਸਿੱਖ ਭਾਵਨਾ ਨਾਲ ਪੜ੍ਹਦੇ ਤੇ ਗਾਉਂਦੇ ਰਹਿਣਗੇ। ਉਹਦਾ ਕਲਮ ਕੀਤਾ ਹੋਇਆ ਸਿਰ ਸੱਚ ਜਾਣੀ ਕਿ ਇੱਕ ਇਤਿਹਾਸ ਨੂੰ ਤਵਾਰੀਖ ਨੂੰ ਜਨਮ ਦੇਵੇਗਾ। ਦੂਸਰੀ ਬੇਨਤੀ, ਕਲਮ ਸ਼ਬਦ ਆਪਾਂ ਵਰਤਨੇ ਆ ਕਿ ਜਦੋਂ ਕਿਸੇ ਗੁਲਾਬ ਦੇ ਬੂਟੇ ਨਾਲੋਂ ਟਾਹਣੀ ਨੂੰ ਤੋੜਨੇ ਆ ਕੱਟਣੇ ਆ ਤੇ ਕਲਮ ਬਣਾ ਕੇ ਕਹਿੰਦੇ ਆ ਕਿ ਇਹਨੂੰ ਆਪਾਂ ਧਰਤੀ ਵਿੱਚ ਗੱਡ ਦੇਣਾ। ਮੈਂ ਬੇਨਤੀ ਕਰਾਂ ਕਿ ਕਾਨੇ ਦੀ ਬਣੀ ਕੋਈ ਕਲਮ ਤਵਾਰੀਖ ਨੂੰ ਸਿਰਜਦੀ ਖਾਏ ਤੇ ਜਿਹੜੇ ਬੂਟੇ ਦੀ ਟਾਹਣੀ ਨੂੰ ਤੋੜ ਕੇ ਕਲਮ ਬਣਾਈ ਜਾਏ, ਉਹ ਟਾਹਣੀ ਨੂੰ ਕੱਟਣ ਵਾਲਿਆ ਜਿਸ ਬੂਟੇ ਨਾਲੋਂ ਤੂੰ ਟਾਹਣੀ ਤੋੜ ਕੇ ਕਲਮ ਬਣਾ ਲਈਏ, ਸੱਚ ਜਾਣੀ ਧਰਤੀ ਵਿੱਚ ਗੱਡਣ ਦੀ ਦੇਰ ਹੈ, ਆਪਣੇ ਵਰਗਾ ਇੱਕ ਬੂਟਾ ਉਹਨੇ ਹੋਰ ਪੈਦਾ ਕਰ ਲੈ। ਦੇਖੋ ਕਲਮ ਕੀਤੀ ਹੋਈ ਚੀਜ਼ ਪ੍ਰਫੁੱਲਤ ਹੁੰਦੀ ਹੈ, ਉਹਨੇ ਘਟਣਾ ਨਹੀਂ। ਸਾਹਿਬ ਗੁਰੂ ਤੇਗ ਬਹਾਦਰ ਕਿਰਪਾਲੂ ਦਾਤਾ ਜੀ ਚਾਂਦਨੀ ਚੌਕ ਵਿੱਚ ਬੈਠੇ ਨੇ, ਤੇਗ ਉੱਗੇ ਤਿਆਰ ਪਈ ਹੁੰਦੀ ਏ ਤੇ ਇੱਕ ਸੱਜਣ ਨੇ ਜਿਹੜੇ ਸ਼ਬਦ ਵਰਤੇ ਨੇ, ਮੇਰਾ ਖਿਆਲ ਹੈ ਸ਼ਾਇਦ ਮੈਂ ਇੱਥੇ ਪਿਛਲੀ ਵਾਰ ਅਰਜ਼ ਕੀਤੀ ਹੋਵੇ ਪਰ ਅੱਜ ਉਹ ਸ਼ਬਦ ਬੜੇ ਢੁਕਦੇ ਨੇ ਕਿ ਖਾਲਸਾ ਕਿਵੇਂ ਪੈਦਾ ਹੋਇਆ। ਉਹਨਾਂ ਨੇ ਤੇਗ ਤਿੱਖੀ ਕੀਤੀ ਤੇ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਨੇ ਉਸ ਜਲਾਦ ਵੱਲ ਬੜੀ ਨੀਤ ਲਾ ਕੇ ਤੱਕਿਆ ਤੇ ਨਾਲ ਇੱਕ ਸੰਦੇਸ਼ਾ, ਇੱਕ ਪੈਗਾਮ, ਇੱਕ ਸੁਨੇਹਾ ਔਰੰਗਜ਼ੇਬ ਤੱਕ ਭੇਜਿਆ ਤੇ ਸ਼ਬਦ ਕੀ ਵਰਤੇ ਕਿ ਇਸ ਤੇਗ ਨੂੰ ਤਿੱਖੀ ਕਰਕੇ ਮੈਨੂੰ ਡਰਾਉਣ ਦਾ ਯਤਨ ਕਰਨਾ, ਪਰ ਮੇਰੇ ਸ਼ਬਦ ਨੂੰ ਧਿਆਨ ਦਿਆ ਜੇ ਕਿ ਤੇਗ ਦੇ ਅਰਥ ਉਹਨਾਂ ਕੀ ਕੀਤੇ ਨੇ। ਕਹਿਣ ਲੱਗੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ ਸੌ ਤੇਗਾਂ। ਇੱਕ ਨਹੀਂ, ਅੱਜ ਤੂੰ ਇੱਕ ਤੇਗ ਲਿਸ਼ਕਾ ਕੇ ਆਇਆ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ ਸੌ ਤੇਗਾਂ। ਉਹ ਮੈਨੂੰ ਲਕਬਾ ਹੈ ਤੇਗ ਬਹਾਦਰੀ ਦਾ, ਮੇਰੇ ਸਾਹਵੇ ਨੀ ਸਕਦੀਆਂ ਹੋ ਤੇਗਾਂ। ਸ਼ਬਦ ਸਿਰਫ ਤੇਗ ਵੱਲ ਕਿ ਅੱਜ ਗੁਰੂ ਨੇ ਖੜਗਤਾਰੀ ਖਾਲਸਾ ਪੈਦਾ ਕੀਤਾ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ ਸੌ ਤੇਗਾਂ। ਮੈਨੂੰ ਲਕਬਾ ਹੈ ਤੇਗ ਬਹਾਦਰੀ ਦਾ, ਮੇਰੇ ਸਾਹਵੇ ਨੀ ਸਕਦੀਆਂ ਹੋ ਤੇਗਾਂ। ਉਹ ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਬਾਪੂ ਦੀਆਂ ਪਹਿਨੀਆਂ ਦੋ ਤੇਗਾਂ। ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖ ਨਾ ਤੇਰਾ ਪਿਓ ਤੇਗਾਂ, ਹੁਣ ਵੀ ਵੇਖੇਗਾ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲੈ ਗਈ ਤੇਰੀਆਂ ਖੋ ਤੇਗਾਂ। ਜਿਹੜੀ ਗੁਰੂ ਕਲਗੀਧਰ ਦੀ ਤੇਗ, ਉਹਨੇ ਤੇਰੀਆਂ ਲੱਖਾਂ ਤੇਗਾਂ ਨੂੰ ਖੋ ਲੈਣਾ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲੈ ਗਈ ਤੇਰੀਆਂ ਖੋ ਤੇਗਾਂ। ਤੇਗ ਬਹਾਦਰ ਦੇ ਪੁੱਤਰ ਗੁਰੂ ਗੋਬਿੰਦ ਰਾਏ ਸਤਿਗੁਰੂ, ਗੁਰੂ ਤੇਗ ਬਹਾਦਰ ਦੇ ਪੁੱਤਰ, ਉਹਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਤੇਗ ਬਾਹਰ ਕੱਢੀ ਏ। ਸੱਚ ਜਾਣੋ, ਉਹਨਾਂ ਤੇਗ ਬਾਹਰ ਕੱਢੀ, ਅੰਮ੍ਰਿਤ ਖੰਡੇ ਨਾਲ ਤਿਆਰ ਕੀਤਾ, ਪਰ ਸਿਰਾਂ ਦੀ ਮੰਗ ਖੰਡੇ ਨਾਲ ਨਹੀਂ ਕੀਤੀ। ਤਲਵਾਰ ਉਹਨਾਂ ਤੇਗ ਬਾਹਰ ਕੱਢੀ, ਆਪ ਨੂੰ ਪਤਾ ਉਹਨਾਂ ਪੰਜ ਸ਼ੀਸ ਮੰਗੇ, ਭਾਈ ਦਇਆ ਰਾਮ, ਭਾਈ ਧਰਮ ਚੰਦ, ਭਾਈ ਹਿੰਮਤ ਚੰਦ, ਭਾਈ ਮੋਹਕਮ ਚੰਦ, ਭਾਈ ਸਾਹਿਬ ਚੰਦ। ਇਹ ਜਿਹੜੇ ਪੰਜ ਗੁਰੂ ਕੇ ਲਾਲ ਉੱਠ ਕੇ ਖੜੇ ਹੋਏ ਤੇ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਇਹਨਾਂ ਪੰਜਾਂ ਦੇ ਸ਼ੀਸ ਲਏ ਨੇ। ਸਮਰੱਥ ਗੁਰੂ ਹੈ, ਇਹਦੇ ਵਿੱਚ ਕੋਈ ਵੀ ਪਚਾਕਾ ਮਾਰਨ ਦੀ ਲੋੜ ਨਹੀਂ ਵੀ ਕਿਵੇਂ ਹੋ ਗਿਆ, ਕਿਵੇਂ ਸਿਰ ਲੈ ਲਏ। ਮੈਂ ਕਹਿੰਦਾ ਸਮਰੱਥ ਗੁਰੂ ਹੈ, ਉਹ ਤਾਂ ਦੀਨ ਦੁਨੀ ਦਾ ਮਾਲਕ ਹੈ। ਜਦੋਂ ਪੰਜਾਂ ਦੇ ਸ਼ੀਸ ਲਏ, ਕਹਿਣ ਲੱਗੇ ਮੈਂ ਤੈਨੂੰ ਸਹਿਬੀ ਦੇਣੀ ਚਾਹੁੰਦਾ ਵਾਂ। ਚੇਤੇ ਰੱਖੀ, ਸਹਿਬੀ ਮਿਲਦੀ ਉਹਨਾਂ ਨੂੰ ਵੀ ਜਿਨ੍ਹਾਂ ਦੇ ਫਤਿਹ ਪੈਰ ਚੁੰਮਦੀ ਹੋਵੇ। ਇਹੀ ਕਾਰਨ ਕਿ ਗੁਰੂ ਦੇ ਪੁੱਤਰਾਂ ਤੋਂ ਫਤਿਹ ਪਾਉਣ ਦੀ ਜਾਚ ਸਿੱਖੋ ਤੇ ਪੰਜਾਂ ਤੋਂ ਸਹਿਬੀ ਲੈਣ ਦੀ ਜਾਚ ਸਿੱਖੋ। ਜੇ ਫਤਿਹ ਲੈਣੀ ਏ ਤੇ ਡਰਪੋਕਲ ਨਹੀਂ ਅਜੀਤ ਚਾਹੀਦਾ ਹੈ, ਫਤਿਹ ਲੈਣੀ ਏ ਤੇ ਜੂਝਣ ਵਾਲਾ ਚਾਹੀਦਾ ਹੈ, ਫਤਿਹ ਲੈਣੀ ਏ ਤੇ ਤਾਕਤ ਵਾਲਾ ਚਾਹੀਦਾ ਹੈ। ਤੇ ਸੱਚ ਜਾਣੀ ਜਿਹੜਾ ਅਜੀਤ ਜੁਝਾਰ ਤੇ ਜੋਰਾਵਰ ਗੁਣਾਂ ਨੂੰ ਧਾਰਨ ਕਰੇ ਉਹ ਫਤਿਹ ਪਾਉਂਦਾ ਹੈ, ਤੇ ਫਤਿਹ ਮਿਲਦੀ ਉਹਨੂੰ ਵੀ ਜਿਹੜਾ ਦਿਆਲੂ ਹੋਵੇ, ਧਰਮ ਵਿੱਚ ਪ੍ਰਪੱਕ ਹੋਵੇ, ਹਿੰਮਤ ਨੂੰ ਬਾਹਾਂ ਬਣਾ ਕੇ ਚੱਲੇ, ਮੋਕਮ ਨੂੰ ਨਾਲ ਲੈ ਕੇ ਤੁਰੇ। ਜਿਹਦੇ ਕੋਲ ਦਇਆ, ਧਰਮ, ਹਿੰਮਤ ਤੇ ਮੋਕਮ ਹੈ ਉਹਨੂੰ ਸਹਿਬੀ ਮਿਲਦੀ ਏ, ਤੇ ਜਿਹਨੂੰ ਸਹਿਬੀ ਮਿਲ ਜਾਏ ਸੱਚ ਜਾਣ ਉਹਨੂੰ ਫਿਰ ਗੁਰੂ ਕਹਿੰਦਾ ਉਹ ਸਾਹਿਬ ਮੈਂ ਉਸ ਕਾ ਚਿਹਰਾ। ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਸਮਾਂ ਸੰਪੂਰਨ ਹੈ। ਇਸੇ ਲੜੀ ਨੂੰ ਆਪਾਂ ਕੱਲ ਅੱਗੇ ਤੋਰਾਂਗੇ, ਖਾਸ ਕਰਕੇ ਖਾਲਸੇ ਦੀ ਰਹਿਤ, ਪੰਜਾਂ ਨੂੰ ਦਿੱਤੇ ਹੋਏ ਅੰਮ੍ਰਿਤ ਤੋਂ ਬਾਅਦ ਕਿਰਪਾਲੂ ਦਾਤੂ ਨੇ ਜਿਹੜੀ ਅੰਮ੍ਰਿਤ ਦੀ ਦਾਤ ਲਈ, ਆਪ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ। ਹੈ ਤਾਂ ਆਪ ਰੁਝੇਵਿਆਂ ਵਾਲੇ, ਫਿਰ ਵੀ ਕਿਉਂਕਿ ਜਦੋਂ ਸੰਗਤ ਟੇਕ ਕੇ ਬਹਿ ਜਾਏ ਨਾ, ਫਿਰ ਕਥਾ ਕੀਰਤਨ ਦੀਵਾਨ ਦਾ ਪੂਰਨ ਆਨੰਦ ਆਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।